Brampton TV and Appliances, 801 Bowie Drive West, Brampton. Ya call karo 905-450-2828. 905-450-2828.
मेरी पूरे साल की सेविंग $400 हुई है.
मेरी सेविंग $350.
और मेरी सेविंग सबसे ज्यादा हुई है. मैंने सेव किए हैं $2,000.
क्या चमत्कार किया, मुझे भी गुर सिखाओ ना.
हमारे पास दो गाड़ियाँ और एक घर है और इन सब की इंश्योरेंस मिलाकर मैंने जबरदस्त सेविंग की है. आप भी अपनी गाड़ी और घर की इंश्योरेंस में खूब सेविंग कर सकते हैं. टर्म एंड कंडीशन अप्लाई. ऑल स्टेट पिकरिंग एजेंसी के राजा बाशप, 6472903773, 6472903773.
475 पर पाउंड तो शुरू ने. बेसन बर्फी, पिस्ता बर्फी, रसगुल्ले, गुलाब जामना $4.99 पर पाउंड. तो आधे इन्ने सालां दे परोसे अते विश्वास कारण असी लेके आया कस्टमर्स एप्रिसिएशन सेल 2026. 100% कैनेडियन मेड टॉप क्वालिटी स्वीट्स. उन तीन लोकेशंस तो सर्व कर देने. 2 इन ब्रैम्पटन, 1850 एल्बन रोड, इटोबिको. बधेरे जानकारी ले कॉल करो 416-213-1165 पे 416-213-1165.
अप्लायंस जंक्शन. जे तुसी फ्रिज, स्टोव, वाशर, ड्रायर या फिर बिल्ट इन किचन लेनी है या फिर छोटे तो छोटा ते वड्डे तो वड्डा टीवी सस्ते भा लेना चाहते हो ता अप्लायंस जंक्शन ते पहुंचो. 2 लोकेशन टू सर्व यू. 20 क्लार्क बुलेवार्ड एयरपोर्ट दे क्लार्क दे लागे ते दूजी लोकेशन 30 रिवर मोंट रोड यूनिट 2C दे विच. 905-450-0054 905-450-0054. अप्लायंस जंक्शन हर कीमत नु बीट करनगे.
ਰੀਅਲ ਸਟੇਟ ਦੀ ਕੋਈ ਵੀ ਟ੍ਰਾਂਜੈਕਸ਼ਨ ਕਰਨ ਵਾਸਤੇ ਇੱਕ ਚੰਗੀ ਲਾਅ ਫਰਮ ਦਾ ਤੁਹਾਡੇ ਨਾਲ ਹੋਣਾ ਬਹੁਤ ਜ਼ਰੂਰੀ ਹੈ. ਆਸਰਾ ਲਾਇਰਸ ਦੇ ਅਮਨਦੀਪ ਕਪਲਾ ਹੋਰੀ, ਜਿਨ੍ਹਾਂ ਦਾ ਇੱਕ ਲੰਬਾ ਤਜਰਬਾ ਹੈ. ਤੁਸੀਂ ਕਿਸੇ ਵੀ ਤਰ੍ਹਾਂ ਦੀ ਰੀਅਲ ਸਟੇਟ ਟ੍ਰਾਂਜੈਕਸ਼ਨ ਕਰਨੀ ਚਾਹੁੰਦੇ ਹੋ ਤਾਂ ਆਸਰਾ ਲਾਇਰਸ ਦੇ ਅਮਨਦੀਪ ਕਪਲਾ ਹੋਰਾਂ ਨਾਲ ਸੰਪਰਕ ਕਰੋ 905-456-2020 905-456-2020. ਅਮਨਦੀਪ ਕਪਲਾ.
ਜੇ ਤੁਸੀਂ ਭਾਰਤ, ਪਾਕਿਸਤਾਨ ਜਾਂ ਦੁਨੀਆ ਦੇ ਕਿਸੇ ਵੀ ਹਿੱਸੇ ਵਾਸਤੇ ਉਡਾਨ ਭਰਨੀ ਚਾਹੁੰਦੇ ਹੋ ਤਾਂ ਜਹਾਜ਼ ਦੀਆਂ ਸਸਤੀਆਂ ਟਿਕਟਾਂ ਤੇ ਉਮਦਾ ਸਰਵਿਸ ਲਈ ਕਟਾਰੀਆ ਟੂਰ ਐਂਡ ਟ੍ਰੈਵਲ ਦੁਨੀਆ ਦੇ ਹਰ ਹਿੱਸੇ ਵਾਸਤੇ ਵਕੇਸ਼ਨ ਪੈਕੇਜਸ ਬੜੇ ਸਸਤੇ ਭਾਅ ਲੈ ਸਕਦੇ ਹੋ. ਭਾਰਤ ਜਾਂ ਕਿਸੇ ਵੀ ਹੋਰ ਮੁਲਕ ਦਾ ਵੀਜ਼ਾ ਲਗਵਾਉਣਾ ਹੈ ਜਾਂ ਫਿਰ ਤੁਸੀਂ ਆਪਣਾ ਪਾਸਪੋਰਟ ਅਪਲਾਈ ਕਰਨਾ ਹੈ, ਸਾਰਾ ਪੇਪਰ ਵਰਕ ਦੀ ਤੁਹਾਡੀ ਮਦਦ ਕਰਨਗੇ. ਟੂਰ ਲੋਕੇਸ਼ਨ ਟੂ ਸਰਵ ਯੂ 2883 ਡੇਅਰੀ ਰੋਡ ਮਾਰਟਨ ਦੇ ਵਿੱਚ ਜਾਂ ਫਿਰ 4550 ਐਬਨੀਜ਼ਰ ਰੋਡ ਬ੍ਰੈਂਪਟਨ ਦੇ ਵਿੱਚ. ਕਟਾਰੀਆ ਟੂਰ ਐਂਡ ਟ੍ਰੈਵਲ, ਜਾਣਕਾਰੀ ਲਈ 905-678-1200. ਕਟਾਰੀਆ ਟੂਰ ਐਂਡ ਟ੍ਰੈਵਲ.
ਕੀ ਤੁਸੀਂ ਲੱਭ ਰਹੇ ਹੋ ਭਰੋਸੇਮੰਦ ਅਕਾਊਂਟਿੰਗ ਅਤੇ ਟੈਕਸ ਐਕਸਪਰਟ? ਤਾਂ ਇੱਕੋ ਹੀ ਨਾਮ ਯਾਦ ਰੱਖੋ, RISE CPA LLP. ਚਾਹੇ ਉਹ ਪਰਸਨਲ ਜਾਂ ਸੈਲਫ ਇੰਪਲੋਇਡ ਟੈਕਸ ਰਿਟਰਨ, ਕਾਰਪੋਰੇਟ ਟੈਕਸ, ਸਟੇਟ ਜਾਂ ਟ੍ਰਸਟ ਰਿਟਰਨ, ਜਾਂ ਫਿਰ ਪਾਰਟਨਰਸ਼ਿਪ ਅਤੇ ਨਾਟ ਫਾਰ ਪ੍ਰੋਫਿਟ ਟੈਕਸ, RISE CPA LLP ਦਿੰਦਾ ਹੈ ਟੈਕਸ ਦੇ ਸਾਰੇ ਸੋਲਿਊਸ਼ਨਸ. ਸਿਰਫ ਟੈਕਸ ਹੀ ਨਹੀਂ, ਫਾਈਨੈਂਸ਼ੀਅਲ ਸਟੇਟਮੈਂਟਸ, ਬੁੱਕ ਕੀਪਿੰਗ, ਪੇਰੋਲ ਸਪੋਰਟ, HST ਔਰ WSIB ਸੇਵਾਵਾਂ ਵੀ ਉਪਲਬਧ. ਨਾਲੇ ਜੇ ਤੁਹਾਨੂੰ ਚਾਹੀਦੀ ਹੈ ਐਕਸਪਰਟ ਐਡਵਾਈਜ਼ਰੀ, ਕਾਰਪੋਰੇਟ ਰੀਆਰਗੇਨਾਈਜੇਸ਼ਨ, ਐਸੈਟ ਸੇਲ ਐਂਡ ਪਰਚੇਸ, CRA ਆਡਿਟ ਜਾਂ ਨੋਟਿਸ ਆਫ ਆਬਜੈਕਸ਼ਨ ਚ ਪੂਰੀ ਮਦਦ, ਤਾਂ ਹੁਣੇ ਹੀ ਵਿਜ਼ਿਟ ਕਰੋ ਯੂਨਿਟ 20, 1625 ਸਟੀਅਰਸ ਐਵਨਿਊ ਈਸਟ, ਬ੍ਰੈਂਪਟਨ, ਜਾਂ ਕਾਲ ਕਰੋ ਮਨਪ੍ਰੀਤ ਸਿੰਘ ਬਰਾੜ ਜੀ ਨੂੰ 6478471000. ਤੁਸੀਂ ਇਹਨਾਂ ਦੀ ਵੈਬਸਾਈਟ ਵੀ ਵਿਜ਼ਿਟ ਕਰ ਸਕਦੇ ਹੋ, risecpallp.ca.
HK Tire Center to cars and trucks se brand new ya old tires le sakde ho.
BF Cordage, Hemcock, Firestone, Chinese tires milde ne.
24/7 road service available. HK Tire Center, 6191 Atlantic Drive, Mississauga. Call karo Bhuta Chahalu, 6472954600. 6742956400. HK Tire Center.
ਚਰਨਜੀਤ ਬਰਾੜ ਵੱਲੋਂ ਅੱਜ ਦੇ ਨਗਾਰਾ ਪ੍ਰੋਗਰਾਮ ਚ ਤੁਹਾਡਾ ਸਾਰਿਆਂ ਦਾ ਨਿੱਘਾ ਸਵਾਗਤ। ਠੀਕ ਠਾਕ ਹੋ ਦੋਸਤੋ ਤੁਸੀਂ ਸਾਰੇ? ਅੱਜ ਫਰਾਈਡੇ ਆ, ਫਰਾਈਡੇ ਨੂੰ ਤਾਂ ਵੈਸੇ ਹੀ ਜੇ ਨਾ ਵੀ ਠੀਕ ਹੋਵੋ ਆਪਾਂ ਵੀਕ ਦੇ ਸ਼ੁਰੂ ਦੇ ਵਿੱਚ ਤੇ ਵੀਕਐਂਡ ਦੇ ਵੈਸੇ ਹੀ ਸਾਰੇ ਠੀਕ ਠਾਕ ਹੋ ਜਾਂਦੇ ਆ, ਹੈਨਾ, ਖੁਸ਼ੀ ਵਾਲਾ ਮਾਹੌਲ ਹੁੰਦਾ, ਥੋੜਾ ਜਿਹਾ ਹਲਕਾ ਜਿਹਾ ਫੀਲ ਕਰਦੇ ਹੋ। ਚਲੋ ਜੀ, ਜਿਹੇ ਜੇ ਵੀ ਤੁਸੀਂ ਹੈਗੇ ਹੋ, ਉਮੀਦ ਕਰਦਾ ਵੀ ਉਹ ਤੁਸੀਂ ਠੀਕ ਤਾਂ ਹੋਵੋਗੇ, ਤੇ ਪਰ ਜਿਹੜੀ ਵੀ ਹਾਲਤ ਚੋਂ ਮੈਂ ਤਾਂ ਇਹੀ ਕਹਿ ਸਕਦਾ ਵੀ ਸਾਡਾ ਰੇਡੀਓ ਸੁਣਦੇ ਹੋ ਤੁਸੀਂ ਤੇ ਇਹਦਾ ਮਤਲਬ ਠੀਕ ਹੀ ਹੋ, ਐਕਸਪੈਕਟ ਕਰ ਸਕਦਾ ਮੈਂ। ਤੇ ਤੰਦਰੁਸਤ ਰਹੋ ਜੀ, ਖੁਸ਼ ਰਹੋ। 2 ਤੋਂ ਲੈ ਕੇ 3 ਵਜੇ ਤੱਕ ਸਾਡਾ ਇਹ ਸ਼ੋਅ ਹੁੰਦਾ, ਤੇ 3 ਵਜੇ ਤੱਕ ਉਮੀਦ ਕਰਦਾ ਤੁਸੀਂ ਸਾਡੇ ਨਾਲ ਜੁੜੇ ਰਹੋਗੇ, ਬਾਅਦ ਚ ਵੀ ਜੁੜੇ ਰਹੋਗੇ, ਸੂਰਜ ਛਿਪਦੇ ਤੱਕ, ਬਾਅਦ ਦੇ ਵਿੱਚ ਫਿਰ ਆਰਫਾ ਮੁਜ਼ਫਰ ਜੀ ਦਾ ਪ੍ਰੋਗਰਾਮ ਹੁੰਦਾ, ਤੇ ਅੱਗੇ ਫਿਰ ਸਨਿਚਰ ਐਤਵਾਰ ਛੁੱਟੀ ਹੁੰਦੀ ਹੈ, ਸਾਨੂੰ ਵੀ ਛੁੱਟੀ ਹੁੰਦੀ ਹੈ, ਫਿਰ ਸੋਮਵਾਰ ਨੂੰ ਆ ਜਾਂਦੇ ਹਾਂ ਦੁਬਾਰਾ। ਅੱਜ ਦੇ ਵਿਸ਼ੇਸ਼ ਪ੍ਰੋਗਰਾਮ ਦੇ ਵਿੱਚ ਆਪਾਂ ਵਿਸ਼ੇਸ਼ ਗੱਲ ਕਰਨੀ ਆ। ਮੈਂ ਤੁਹਾਨੂੰ ਪ੍ਰੋਗਰਾਮ ਦੇ ਪਹਿਲਾਂ ਹੀ ਕਹਿ ਦਿੰਦਾ ਪ੍ਰੋਗਰਾਮ ਦੇ ਸ਼ੁਰੂ ਚ ਵੀ ਮੇਰੀ ਗੱਲ ਤੇ ਮੇਰੇ ਜਿਹੜੇ ਇਸ ਮਸਲੇ ਬਾਰੇ ਵਿਚਾਰ ਆ ਬਹੁਤ ਲੋਕਾਂ ਨੂੰ ਚੰਗੇ ਨਹੀਂ ਲੱਗਣਗੇ, ਪਰ ਮੈਂ ਬੇਨਤੀ ਕਰਦਾ ਵੀ ਸੁਣਿਓ ਜ਼ਰੂਰ। ਤੁਸੀਂ ਆਪਣੀ ਗੱਲ ਵੀ ਸੁਣਾ ਸਕਦੇ ਹੋ 416-620-1778 ਇਹ ਸਟੂਡੀਓ ਦਾ ਸਾਡਾ ਨੰਬਰ ਆ। ਉਹ ਮੈਂ ਤਾਂ ਕਿਹਾ ਕਿਉਂਕਿ ਸਾਡੇ ਬਹੁਤੇ ਜਿਹੜੇ ਲਿਸਨਰਸ ਨੇ ਉਹ ਪੰਜਾਬੀ ਨੇ, ਤੇ ਪੰਜਾਬੀ ਨੇ ਨਾ ਜਿਹੜੇ ਜਦੋਂ ਕਿਸੇ ਦੇ ਰਾਈਟਸ ਦੀ ਗੱਲ ਹੁੰਦੀ ਆ ਉਦੋਂ ਪੰਜਾਬੀ ਥੋੜਾ ਜਿਹਾ ਧੱਕਾ ਮੁੱਕੀ ਜਿਹਾ ਕਰਦੇ ਨੇ, ਇਸ ਕਰਕੇ ਜਿਹੜਾ ਧੱਕਾ ਮੁੱਕੀ ਕਰਨ ਵਾਲਾ ਬੰਦਾ ਪੰਜਾਬੀਆਂ ਨੂੰ ਬੜਾ ਚੰਗਾ ਲੱਗਦਾ, ਕਿਉਂਕਿ ਪੰਜਾਬੀ ਚ ਕਹਿ ਦਈਏ ਵੀ ਛੋਟਿਆਂ ਹੁੰਦਿਆਂ ਨੂੰ ਕੁੱਟ ਬਹੁਤ ਪੈਂਦੀ ਆਈ ਆ ਉਹਨਾਂ ਨੂੰ, ਹੈਨਾ, ਇਸ ਕਰਕੇ ਉਹਨਾਂ ਨੂੰ ਲੱਗਦਾ ਵੀ ਪਤਾ ਨਹੀਂ ਕੁੱਟਣ ਵਾਲਾ ਬੰਦਾ ਹੀ ਚੰਗਾ ਹੁੰਦਾ, ਕਿਉਂਕਿ ਪੰਜਾਬ ਪੁਲਿਸ ਕੁੱਟਦੀ ਰਹੀ ਆ, ਕੁੱਟ ਕੁੱਟ ਕੇ ਪਿੱਛੇ ਲਾਲ ਕਰ ਦਿੰਦੀ ਆ ਪੰਜਾਬੀ, ਪੰਜਾਬ ਪੁਲਿਸ ਤੁਹਾਨੂੰ ਪਤਾ ਚੰਗੀ ਤਰ੍ਹਾਂ, ਹੈਨਾ, ਤੇ ਇਸ ਕਰਕੇ ਪੰਜਾਬੀਆਂ ਨੂੰ ਲੱਗਦਾ ਵੀ ਜਿਹੜਾ ਨਰਮਾਈ ਜੀ ਵਾਲਾ ਪੁਲਿਸ ਅਫਸਰ ਆ ਨਾ ਉਹ ਐਵੇਂ ਹੀ ਆ, ਉਹ ਕਈ ਵਾਰੀ ਉਹਨਾਂ ਦੇ ਮਨ ਦੇ ਵਿੱਚ ਹੁੰਦਾ ਇੱਥੇ ਵੀ ਪੁਲਿਸ ਸਖਤੀ ਕਰੇ ਜੀ, ਪੁਲਿਸ ਸਖਤੀ ਕਰੇ। ਕਈ ਵਾਰੀ ਉਹ ਕੋਰਟਸ ਦੇ ਤੇ ਜੱਜ ਸਾਹਿਬ ਦੇ ਜਿਹੜੇ ਫੈਸਲੇ ਹੁੰਦੇ ਨੇ ਨਾ, ਖਾਸ ਕਰਕੇ ਜਿਹੜੇ ਬਹੁਤੇ ਪੰਜਾਬੀ ਨੇ ਉਹਨਾਂ ਦੇ ਕਿੰਤੂ ਪਰੰਤੂ ਕਰਦੇ ਨੇ, ਕੋਰਟ ਦੇ ਸਿਸਟਮ ਤੇ ਕਿੰਤੂ ਪਰੰਤੂ ਕਰਦੇ ਨੇ। ਦੇਖੋ, ਬੋਲਣ ਦੀ ਆਜ਼ਾਦੀ ਆ, ਫਰੀਡਮ ਆਫ ਸਪੀਚ ਆ, ਤੁਸੀਂ ਕੁਛ ਮਰਜ਼ੀ ਕਹਿ ਸਕਦੇ ਹੋ, ਪਰ ਇਹ ਇੱਕ ਟ੍ਰੈਂਡ ਆ। ਮੈਨੂੰ 20 ਸਾਲ ਹੋ ਗਏ ਜੀ, ਜਾਂ ਜਦੋਂ ਤੋਂ ਮੈਂ ਰੇਡੀਓ ਕਰਦਾ 16-17 ਸਾਲ ਤੋਂ, ਜਦੋਂ ਵੀ ਕੋਈ ਇਸ਼ੂ ਹੁੰਦਾ ਨਾ, ਇਨ ਜਨਰਲ ਪੰਜਾਬੀ ਇੱਥੇ ਗੱਲ ਕਰਦੇ ਜੀ ਕਾਨੂੰਨ ਬੜਾ ਨਰਮ ਆ ਜੀ, ਕਾਨੂੰਨ ਬੜਾ ਨਰਮ ਆ। ਅੱਛਾ, ਉਹ ਕਾਨੂੰਨ ਨਰਮ ਤਾਂ ਕਹਿ ਦਿੰਦੇ ਨੇ, ਪਰ ਐਕਚੁਅਲੀ ਉਹਨਾਂ ਦੇ ਮੂੰਹੋਂ ਕਈ ਵਾਰੀ ਬੈਠਿਆਂ ਬੈਠਿਆਂ ਤੋਂ ਸੱਚ ਨਿਕਲ ਜਾਂਦਾ ਜੀ, ਪੁਲਿਸ ਬੜੀ ਨਰਮਾਈ ਕਰਦੀ ਆ। ਮਤਲਬ ਉਹਨਾਂ ਨੂੰ ਲੱਗਦਾ ਵੀ ਕਿਉਂਕਿ ਆਪ ਕੁੱਟ ਖਾਂਦੇ ਆਏ ਨੇ, ਕਦੇ ਪੁਲਿਸ ਦੀ ਦਹਿਸ਼ਤ ਖਿਲਾਫ ਬੋਲੇ ਨੀ ਪੰਜਾਬ ਦੇ ਵਿੱਚ ਉਹ, ਹੈਨਾ, ਉਹਨਾਂ ਨੂੰ ਇਸ ਤਰ੍ਹਾਂ ਲੱਗਦਾ ਹੁੰਦਾ ਵੀ ਪੁਲਿਸ ਆ ਜਿਹੜੀ ਪੰਜਾਬ ਚ ਵੀ ਜੇ ਇਧਰ ਉਧਰ ਜਿਹੜਾ ਕੁਛ ਕਰਦੀ ਆ ਠੀਕ ਕਰਦੀ ਆ, ਉਹਨਾਂ ਦੇ ਸਬਕੋਨਸ਼ੀਅਸ ਮਾਇੰਡ ਦੇ ਵਿੱਚ ਇਹ ਗੱਲ ਵੜ ਗਈ ਆ, ਉਹ ਭੁੱਲ ਜਾਂਦੇ ਨੇ ਬਈ ਪੁਲਿਸ ਦਾ ਕੰਮ ਕਾਨੂੰਨ ਦੀ ਰਖਵਾਲੀ ਕਰਨਾ, ਪੁਲਿਸ ਆ ਜਿਹੜੀ ਉਹਦਾ ਕੰਮ ਹੁੰਦਾ ਕਾਨੂੰਨ ਦੀ, ਤੁਹਾਡੇ ਜਾਨ ਮਾਲ ਦੀ ਰਖਵਾਲੀ ਕਰਨਾ। ਕਾਨੂੰਨ ਦੀ ਰਖਵਾਲੀ ਨਹੀਂ ਮੈਂ ਕਹਿ ਸਕਦਾ, ਕਾਨੂੰਨ ਦੀ ਰਖਵਾਲੀ ਤਾਂ ਜੱਜ ਸਾਹਿਬ ਕਰਦੇ ਨੇ, ਕਾਨੂੰਨ ਇੱਕ ਸੈਟ ਆਫ ਰੂਲਸ ਆ ਜਿਹੜਾ ਸਿਸਟਮ ਨੇ ਬਣਾਇਆ ਹੋਇਆ, ਜੱਜ ਸਾਹਿਬ ਨੇ ਤਾਂ ਉਹ ਇੰਪਲੀਮੈਂਟ ਕਰਨਾ। ਪੁਲਿਸ ਦਾ ਕੰਮ ਹੈਗਾ, ਮੈਂ ਗਲਤੀ ਕਰ ਗਿਆ, ਮਾਫੀ ਚਾਹੁੰਦਾ, ਪੁਲਿਸ ਦਾ ਕੰਮ ਕਾਨੂੰਨ ਦੀ ਰਖਵਾਲੀ ਕਰਨਾ ਨਹੀਂ, ਕਿਉਂਕਿ ਪੁਲਿਸ ਨੂੰ ਤਾਂ ਪਤਾ ਹੀ ਨਹੀਂ ਹੁੰਦਾ ਹੈਗਾ, ਪੁਲਿਸ ਨੂੰ ਤਾਂ ਆਪਣੇ ਰੂਲਸ ਐਂਡ ਰੈਗੂਲੇਸ਼ਨ ਜਿਹੜੇ ਹੁੰਦੇ ਆ ਉਹਨਾਂ ਮੁਤਾਬਕ ਹੁੰਦਾ। ਪੁਲਿਸ ਦਾ ਕੰਮ ਆ ਵੀ ਜੇ ਕੋਈ ਮੁਜਰਮ ਜਿਹੜਾ ਹੈਗਾ ਜਾਂ ਮੁਜਰਮ ਵੀ ਨਾ ਕਹੀਏ, ਪੁਲਿਸ ਨੀ ਇਹ ਨਿਰਧਾਰਿਤ ਕਰ ਸਕਦੀ ਵੀ ਕੋਈ ਮੁਜਰਮ ਹੈ ਕਿ ਨਹੀਂ ਹੈ। ਪੁਲਿਸ ਨੇ ਤਾਂ ਜਿਹੜਾ ਪੁਲਿਸ ਨੂੰ ਲੱਗਦਾ ਸ਼ੱਕੀ ਆ ਚਾਰਜ ਕਰ ਸਕਦੀ ਆ, ਤੇ ਪੁਲਿਸ ਦਾ ਕੰਮ ਆ ਉਹਨੂੰ ਫੜ ਕੇ ਕਾਨੂੰਨ ਦੇ ਹਵਾਲੇ ਕਰ ਦੇਣਾ, ਇਹ ਕੰਮ ਆ ਪੁਲਿਸ ਦਾ, ਹੈਨਾ। ਪੁਲਿਸ ਨੂੰ ਲੱਗੇ ਕਿਤੇ ਜੇ ਲੋਕ ਮਤਲਬ ਕਿਤੇ ਵੀ ਲੋਕਾਂ ਦੇ, ਪੁਲਿਸ ਦਾ ਕੰਮ ਆ ਵੀ ਲੋਕਾਂ ਦੇ ਹਿੱਤ ਦੇ ਵਿਚ ਲੋਕਾਂ ਦੇ ਹੱਕ ਦੇ ਵਿਚ ਖੜਨਾ, ਜਾਨ ਮਾਲ ਦੀ ਰਖਵਾਲੀ ਕਰਨੀ, ਤੇ ਜਿਹੜਾ ਕਾਨੂੰਨਾਂ ਦੀ ਉਲੰਘਣਾ ਕਰ ਰਿਹਾ ਇਹ ਪੁਲਿਸ ਜੱਜ ਨਹੀਂ ਕਰ ਸਕਦੀ ਵੀ ਕੌਣ ਕਾਨੂੰਨਾਂ ਦੀ ਉਲੰਘਣਾ ਕਰ ਰਿਹਾ। ਜਿਹੜਾ ਪੁਲਿਸ ਨੂੰ ਲੱਗਦਾ ਪੁਲਿਸ ਉੱਤੇ ਦੋਸ਼ ਲਾ ਸਕਦੀ ਹੈ ਵੀ ਤੂੰ ਕਾਨੂੰਨ ਦੀ ਉਲੰਘਣਾ ਕਰ ਰਿਹਾ, ਤੇ ਤੈਨੂੰ ਫੜ ਕੇ ਜੱਜ ਸਾਹਿਬ ਦੇ ਅੱਗੇ ਹਵਾਲੇ ਆ ਜਿਹੜਾ ਉਹ ਕਰ ਦਿੱਤਾ ਜਾਊਗਾ। ਅੱਛਾ ਹੁਣ ਸਾਡੇ ਲੋਕ ਕੀ ਸਮਝਦੇ ਨੇ, ਮੈਂ ਬੜਾ ਬੜਾ ਓਪਨਲੀ ਗੱਲ ਕਰ ਰਿਹਾ ਜੀ, ਸਾਡੇ ਲੋਕ ਬਹੁਤੇ ਲੋਕ ਕਿਉਂਕਿ ਆਪ ਉੱਥੇ ਕੁੱਟ ਖਾਂਦੇ ਆਏ ਨੇ ਉੱਥੇ ਪੁਲਿਸ ਤੋਂ, ਉਹਨਾਂ ਨੂੰ ਪਤਾ ਵੀ ਜਦੋਂ ਪੁਲਿਸ ਦੇ ਡਿੱਕੇ ਚੜ ਗਏ ਨਾ ਜਾਂ ਤਾਂ ਸਾਨੂੰ ਰਿਸ਼ਵਤ ਦੇਣੀ ਪੈਣੀ ਆ ਜਾਂ ਸਾਡੇ ਤੇ ਕੁੱਟ ਪੈਣੀ ਆ, ਤੇ ਜੇ ਗਲਤੀ ਕੋਈ ਹੋਰ ਕਰ ਗਿਆ, ਕੋਈ ਪਿੰਡ ਦਾ ਬੰਦਾ ਗਲਤੀ ਕਰ ਗਿਆ, ਪਿੰਡ ਦੇ ਚਾਰ ਬੰਦੇ ਪੁਲਿਸ ਵਾਲੇ ਚੱਕ ਕੇ ਲੈ ਜਾਂਦੇ, ਸਾਡੇ ਲੋਕ ਬਹੁਤੇ ਲੋਕ, ਮੈਂ ਕਹਿੰਦਾ ਬਹੁਤੇ ਲੋਕ ਸਾਡੇ ਬੋਲਦੇ ਨਹੀਂ ਸੀ ਹੁੰਦੇ, ਮਤਲਬ ਕਈ ਵਾਰੀ ਪੁਲਿਸ ਜਦੋਂ ਧੱਕਾ ਕਰਦੀ ਸੀ ਪੁਲਿਸ ਦੇ ਖਿਲਾਫ਼ ਥਾਣੇ ਦੇ ਮੂਹਰੇ ਪ੍ਰੋਟੈਸਟ ਹੁੰਦਾ ਸੀ ਨਾ, ਆਪਣੇ ਆਪ ਨੂੰ ਬਹਾਦਰ ਦਲੇਰ ਕਰਾਉਣ ਕਹਾਉਣ ਵਾਲੇ ਲੋਕ ਆ ਜਿਹੜੇ ਮਤਲਬ ਰਜਾਈਆਂ ਲੈ ਕੇ ਛੁਪ ਜਾਂਦੇ ਹੁੰਦੇ ਸੀ ਘਰਾਂ ਦੇ ਵਿਚ ਜਦੋਂ ਕਿਤੇ ਪੁਲਿਸ ਦਹਿਸ਼ਤ ਦੇ ਖਿਲਾਫ ਗੱਲ ਚੱਲਦੀ ਸੀ ਨਾ ਵੀ ਪੁਲਿਸ ਦਹਿਸ਼ਤ ਫੈਲਾਉਂਦੀ ਆ, ਤਾਂ ਮੇਰਾ ਖਿਆਲ ਚੰਦ ਕੁ ਬੰਦੇ ਹੀ ਬੋਲਦੇ ਸੀਗੇ। ਉਹ ਜਿਹੜੀ ਗੱਲ ਆ ਨਾ ਉਹ ਇੱਥੇ ਵੀ ਨਾਲ ਲੈ ਕੇ ਆਏ ਨੇ, ਜਦੋਂ ਕੋਈ ਜੱਜ ਸਾਹਿਬ ਡਿਸੀਜਨ ਦਿੰਦੇ ਨੇ ਬਈ ਪੁਲਿਸ ਨੇ ਆਹ ਕੰਮ ਐ ਕਰਨਾ ਨਹੀਂ ਸੀ ਚਾਹੀਦਾ ਐ ਕੀਤਾ, ਸਾਡੇ ਲੋਕ ਨਾ ਮਤਲਬ ਆਪਣੇ ਆਪ ਚੋਂ ਬਾਹਰ ਆਉਣ ਦੀ ਕੋਸ਼ਿਸ਼ ਕਰਦੇ ਨੇ ਗੁੱਸਾ ਉਹਨਾਂ ਦਾ ਵੀ ਐ ਕਿਵੇਂ ਕਰਦਾ ਜੱਜ ਸਾਹਿਬ ਨੇ, ਇਹਦਾ ਹੋਣਾ ਨਹੀਂ ਚਾਹੀਦਾ, ਫਲਾਨਾ ਡਰੱਗ ਸਮਨ ਲੱਗਰ ਸੀਗਾ, ਫਲਾਨੇ ਨੇ ਆ, ਫਿਰ ਕਹਿਣਗੇ ਜੀ ਕਾਨੂੰਨ ਨਰਮਾ। ਚਲੋ ਕਹਿਣ ਨੂੰ ਤਾਂ ਤੁਸੀਂ ਕਹਿ ਸਕਦੇ ਹੋ ਕੁਛ ਮਰਜ਼ੀ ਕਹੀ ਜਾਓ, ਪਰ ਜੇ ਤੁਸੀਂ ਸੱਚੀ ਮੁੱਚੀ ਕਿਸੇ ਵਕੀਲ ਕੋਲੇ ਜਾ ਕੇ ਬੈਠੋ ਨਾ ਤੁਹਾਨੂੰ ਪਤਾ ਲੱਗ ਜੂ ਵੀ ਕਾਨੂੰਨ ਨਰਮ ਨੁਰਮ ਨਹੀਂ ਹੈਗਾ। ਜੇ ਸੱਚੀ ਮੁੱਚੀ ਜਿਹੜਾ ਕਾਨੂੰਨ ਆ ਫਾਲੋ ਕਰਕੇ ਛੋਟੇ ਤੋਂ ਛੋਟਾ ਜਿਹੜਾ ਇੱਕ ਕ੍ਰਾਈਮ ਹੈਗਾ ਉਹਦੇ ਲਈ ਵੀ ਬਹੁਤ ਵੱਡੀ ਸਜ਼ਾ ਹੈਗੀ ਆ, ਇਹ ਐਵੇਂ ਤੁਹਾਡਾ ਭੁਲੇਖਾ ਹੀ ਆ। ਜੇ ਸੱਚੀ ਮੁੱਚੀ ਤੁਸੀਂ ਕੋਈ ਚੀਜ਼ ਚੱਕੀ ਆ ਨਾ ਇੱਥੋਂ ਤਾਂ ਉਹਦੇ ਲਈ ਅੱਗੇ ਫਿਰ ਰੂਲਸ ਨੇ ਵੀ ਉਹ ਜਿਹੜਾ ਤੁਸੀਂ ਸ਼ਰਾਰਤ ਕੀਤੀ ਆ ਮਿਸਚੇਫ ਅੰਡਰ 5000 ਓਵਰ 5000 ਉਹਦੇ ਚ ਵੀ ਸਜ਼ਾਵਾਂ ਬਹੁਤ ਨੇ। ਪਰ ਸਾਡੇ ਲੋਕਾਂ ਨੂੰ ਵਹਿਮ ਆ, ਮੈਂ ਬਹੁਤ ਵਾਰੀ ਦੇਖਿਆ ਡਿਸਕਸ਼ਨ ਚੱਲਦੀਆਂ ਨੇ ਜਦੋਂ ਵੀ ਗੱਲ ਚੱਲਦੀ ਆ ਉਹ ਕਾਨੂੰਨ ਜੀ ਨਰਮਾ ਜੀ ਫਲਾਨਾ ਜੀ ਢਿਮਕਾ, ਦੱਸੋ ਕਾਨੂੰਨ ਨਰਮ ਹੀ ਚਾਹੀਦੇ ਆ, ਕਾਨੂੰਨ ਕਿਉਂ ਸਖ਼ਤ ਹੋਵੇ, ਜਿਹੜਾ ਕ੍ਰਿਮੀਨਲ ਆ ਉਹਦੇ ਲਈ ਕਾਨੂੰਨ ਆਲਰੇਡੀ ਸਖ਼ਤ ਹੈਗਾ। ਜੱਜ ਸਾਹਿਬ ਨਾ ਜਿਹੜੇ ਇਹਨਾਂ ਨੂੰ ਟ੍ਰੇਨਿੰਗ ਦਿੱਤੀ ਹੁੰਦੀ ਆ ਕਾਨੂੰਨ ਆ ਜਿਹੜਾ ਸੈੱਟ ਆਫ ਰੂਲਸ ਆ ਉਹਦੇ ਮੁਤਾਬਕ ਜੇ ਬੰਦਾ ਕੋਈ ਕਈ ਵਾਰੀ ਇਗਨੋਰੈਂਸ ਵੀ ਗਲਤੀ ਕਰ ਜਾਂਦਾ ਬੰਦਾ ਉਹਨੂੰ ਮਤਲਬ ਕਾਨੂੰਨ ਨੇ ਦੇਖੋ ਜੀ ਇਹ ਦੇਖਣਾ ਵੀ ਕਿਸੇ ਜਿਹੜਾ ਨਿਰਦੋਸ਼ ਬੰਦਾ ਉਹਨੂੰ ਸਜ਼ਾ ਨਾ ਮਿਲੇ, ਜਿਹੜਾ ਬੰਦਾ ਦੋਸ਼ੀ ਆ ਉਹਨੂੰ ਤਾਂ ਸਜ਼ਾ ਮਿਲ ਹੀ ਜਾਣੀ ਆ, ਹੈਨਾ, ਆਹੀ ਨਹੀਂ ਹੁੰਦਾ ਵੀ ਉਹਨੂੰ ਸਜ਼ਾ ਨਾ ਮਿਲੇ। ਹਾਂ ਇਹ ਜ਼ਰੂਰ ਹੈਗਾ ਉਹਦੇ ਲਈ ਪ੍ਰੂਵ ਕਰਨਾ ਪੈਂਦਾ। ਹੁਣ ਮੇਰੀ ਗੱਲ ਸੁਣੋ, ਐਡਾ ਵੱਡਾ ਢਾਂਚਾ ਖੜਾ ਕੀਤਾ, ਜੇ ਪੁਲਿਸ ਕੋਈ ਕਿਸੇ ਨੇ ਕੋਈ ਕ੍ਰਾਈਮ ਕੀਤਾ ਪੁਲਿਸ ਪ੍ਰੂਵ ਹੀ ਨਹੀਂ ਕਰ ਸਕਦੀ, ਤੇ ਤੁਸੀਂ ਐਕਸਪੈਕਟ ਕਰੋ ਵੀ ਜੱਜ ਸਾਹਿਬ ਸਜ਼ਾ ਦੇ ਦੇਣਗੇ, ਐਂ ਕਿਵੇਂ ਦੇ ਦੇਣਗੇ ਜੇ ਤੁਸੀਂ ਜੱਜ ਦੀ ਸੀਟ ਤੇ ਬੈਠੇ ਹੋਵੋ, ਤੁਹਾਡਾ ਇੱਕ ਡਿਊਟੀ ਲੱਗੀ ਹੋਵੇ ਵੀ ਆਹ ਸੈੱਟ ਆਫ ਰੂਲਸ ਆ, ਆਹ ਪ੍ਰੂਫ ਆਹ ਤੁਹਾਡੇ ਕੋਲੇ ਸਬੂਤ ਹੋਣੇ ਚਾਹੀਦੇ ਆ ਤਾਂ ਸਜ਼ਾ ਮਿਲੂਗੀ। ਤੇ ਪੁਲਿਸ ਜੇ ਸਵੇਰ ਤੋਂ ਸ਼ਾਮ ਤਾਈ ਜਿਹੜੇ ਪੁਲਿਸ ਅਫਸਰ ਆ ਉਹ ਜ਼ੋਰ ਲਾਉਂਦੇ ਨੇ, ਮੈਂ ਇਹ ਨਹੀਂ ਕਹਿੰਦਾ, ਉਹ ਪੂਰਾ ਆਪਦੀ ਜਿੰਦ ਜਾਨ ਲਾਉਂਦੇ ਨੇ, ਜੇ ਉਹ ਪ੍ਰੂਵ ਨਾ ਕਰ ਸਕਣ ਫਿਰ ਜੱਜ ਸਾਹਿਬ ਸਜ਼ਾ ਕਿਉਂ ਦੇਣਗੇ ਬਈ, ਤੁਸੀਂ ਦੇ ਦੋਗੇ ਜੇ ਤੁਸੀਂ ਸੀਟ ਤੇ ਬੈਠੇ ਹੋਵੋਗੇ। ਤੁਸੀਂ ਦੋਨਾਂ ਧਿਰਾਂ ਦਾ ਪੱਖ ਸੁਣ ਕੇ, ਹੈਨਾ, ਤੁਸੀਂ ਜੇ ਦੋਸ਼ ਸਾਬਤ ਹੀ ਨਹੀਂ ਹੁੰਦਾ ਤੁਸੀਂ ਕਿਵੇਂ ਕਿਸੇ ਨੂੰ ਦੋਸ਼ੀ ਕਹਿ ਦੋਗੇ। ਵੈਸੇ ਸਾਡੇ ਬੰਦੇ ਬੜੇ ਕਮਾਲ ਦੇ ਨੇ, ਸਾਡੇ ਤਾਂ 5-7 ਗਾਲਾਂ ਕੱਢਦੇ ਨੇ, ਐਵੇਂ ਦੋਸ਼ੀ ਬਣਾ ਦਿੰਦੇ ਨੇ ਕਿਸੇ ਨੂੰ, ਗੱਲ ਨੀ ਬਾਤ ਨੀ, ਮੀਡੀਆ ਚ ਵੀ ਪ੍ਰਚਾਰ ਕਰ ਦਿੰਦੇ ਆ, ਰੌਲਾ ਪਾ ਦਿੰਦੇ ਆ, ਬਸ ਐ ਨੀ ਚੱਲਦੀ ਦੁਨੀਆ। ਮੈਂ ਨਾ ਕਈ ਵਾਰੀ ਆਹ ਸੁਣ ਰਿਹਾ ਕਈ ਥਾਵਾਂ ਤੇ ਬਈ ਇੱਕ ਕੇਸ ਜਿਹਦੇ ਬਾਰੇ ਗੱਲ ਚੱਲ ਰਹੀ ਆ, ਲੋਕ ਆਪਣੀ ਅਦਾਲਤ ਲਾ ਲੈਂਦੇ ਨੇ, ਡਰੱਗ ਸਮਗਲਿੰਗ ਚਾਰਜਸ ਲੱਗੇ ਸੀ, ਪਹਿਲੀ ਗੱਲ ਤਾਂ 13 million ਦੇ ਚਾਰਜਸ ਦੋਸ਼ ਲੱਗੇ ਸੀ, ਤੇ ਜੱਜ ਸਾਹਿਬ ਨੇ ਜਿਹੜੇ ਉਹ ਦੋਸ਼ ਆ ਜਿਹੜੇ ਪਾਸੇ ਕਰਤੇ, ਕਹਿੰਦੇ ਚਾਰਟਰ ਰਾਈਟਸ ਦੀ ਵਾਇਓਲੇਸ਼ਨ ਹੋਈ ਆ। ਹੁਣ ਇੱਥੇ ਇਹ ਗੱਲ ਦੀ ਆਪਾਂ ਬਾਅਦ ਚ ਗੱਲ ਕਰਾਂਗੇ, ਸਾਡੇ ਲੋਕਾਂ ਨੂੰ ਇੱਥੇ ਪ੍ਰੋਬਲਮ ਆ, ਸਾਡੇ ਲੋਕ ਇੱਥੋਂ ਤੱਕ ਚਲੇ ਜਾਂਦੇ ਨੇ ਉਹ ਜੇ ਚਾਰਟਰ ਆਫ ਰਾਈਟਸ ਗਲਤ ਆ ਉਹ ਜਾਓ ਫਿਰ ਉੱਥੇ ਕੁੱਟ ਖਾਓ, ਉੱਥੇ ਜੇ ਚਾਰਟਰ ਆਫ ਰਾਈਟਸ ਗਲਤ ਆ ਉੱਥੇ ਪੁਲਿਸ ਵਾਲੇ ਕਿਸੇ ਨੂੰ ਬੋਲਣ ਨਹੀਂ ਦਿੰਦੇ, ਉਹ ਇੱਥੇ ਜਿਹੜਾ ਇੰਨਾ ਵਧੀਆ ਸਿਸਟਮ ਆ ਵੀ ਜੇ ਕਿਸੇ ਦੇ ਰਾਈਟਸ ਦੀ ਚਾਰਟਰ ਆਫ ਰਾਈਟਸ ਤਾਂ ਬਹੁਤ ਮਤਲਬ ਸੋਚ ਸਮਝ ਕੇ ਬਣਾਏ ਗਏ ਨੇ। ਉਹ ਕਹਿਣਗੇ ਜੀ ਚਾਰਟਰ ਆਫ ਰਾਈਟਸ ਆ ਜਿਹੜਾ ਹਰ ਗੱਲ ਚ ਡਿੱਕਾ ਬਣ ਜਾਂਦਾ, ਉਹ ਨੀ ਡਿੱਕਾ ਬਣਦਾ, ਡਿੱਕਾ ਸਾਡੀ ਸਮਝ ਬਣਦੀ ਆ। ਚਾਰਟਰ ਆਫ ਰਾਈਟਸ ਠੀਕ ਆ, ਕਿਸੇ ਬੰਦੇ ਦੇ ਬੁਨਿਆਦੀ ਅਧਿਕਾਰਾਂ ਦੀ ਤੁਸੀਂ ਲੰਘਣਾ ਨਹੀਂ ਕਰ ਸਕਦੇ ਗੇ, ਡਜ਼ਨਟ ਮੈਟਰ ਉਹ ਗਰੀਬ ਆ, ਡਜ਼ਨਟ ਮੈਟਰ ਅਮੀਰ ਆ, ਉਹ ਕੋਈ ਵੀ ਆ, ਉਹ ਭਾਵੇਂ ਉਹ ਚਾਰਜ ਉਹਨੂੰ ਚਾਰਜ ਕਰ ਦਿੱਤਾ ਗਿਆ ਵੀ ਕ੍ਰਿਮੀਨਲ ਆ, ਭਾਵੇਂ ਕ੍ਰਿਮੀਨਲ ਹੈ ਜਾਂ ਨਹੀਂ ਹੈ, ਪਰ ਚਾਰਟਰ ਆਫ ਰਾਈਟਸ ਦੀ ਲੰਘਣਾ ਕਿਉਂ ਜੱਜ ਸਾਹਿਬ ਅਲਾਓ ਕਰਨ ਬਈ? ਜੇ ਪੁਲਿਸ ਵਾਲਿਆਂ ਕੋਲ ਇੰਨੇ ਜ਼ਿਆਦਾ ਪਰੂਫ ਸੀਗੇ, ਪੁਲਿਸ ਵਾਲੇ ਪਰੂਫ ਕਰਦੇ। ਮੈਂ ਦੇਖੋ ਕੋਈ ਕ੍ਰਿਮੀਨਲ ਹੋ ਸਕਦਾ, ਮੈਂ ਇਹ ਨਹੀਂ ਕਹਿੰਦਾ, ਕੋਈ ਕ੍ਰਿਮੀਨਲ ਇਹਨਾਂ ਗੱਲਾਂ ਦਾ ਫਾਇਦਾ ਲੈ ਕੇ ਉਹ ਨਿਕਲ ਸਕਦਾ, ਪਰ ਇੱਕ ਸਿਸਟਮ ਆ ਨਾ, ਉਹ ਫਿਰ ਪੁਲਿਸ ਪਰੂਫ ਕਰੇ। ਇੰਨਾ ਜਿਹੜਾ ਉੱਥੇ ਢਮਟਮਾ ਰਚਿਆ ਹੁੰਦਾ ਬਾਰਡਰ ਦੇ ਉੱਤੇ, ਜੇ ਇੰਨੇ ਪੁਲਿਸ ਅਫਸਰ ਉੱਥੇ, ਉਹ ਕੋਈ ਬੰਦਾ ਟਰੱਕ ਦੇ ਵਿੱਚ ਇੰਨੀਆਂ ਬ੍ਰਿਕਸ ਆ ਜਿਹੜੀਆਂ ਡਰੱਗਸ ਦੀਆਂ, ਇੱਟਾਂ ਜਿਹੜੀਆਂ ਬਣਾ ਕੇ ਲੈ ਆਇਆ, ਡਰੱਗ ਸਮਗਲਿੰਗ ਕਰ ਰਿਹਾ, 13 ਮਿਲੀਅਨ ਡਰੱਗ ਦੀ ਸਮਗਲਿੰਗ ਹੋ ਰਹੀ ਹੈ, ਹੈ ਨਾ, ਤੇ 121 ਬ੍ਰਿਕਸ ਕਹਿੰਦੇ ਕੋਕੇਨ ਦੀਆਂ ਸੀ ਉਹਦੇ ਵਿੱਚ, ਤੇ ਜੇ ਪੁਲਿਸ ਪਰੂਵ ਨਹੀਂ ਕਰ ਸਕਦੀ ਕਿ ਫਿਰ ਮਤਲਬ ਪੁਲਿਸ ਸੋਚੇ, ਲੋਕ ਸੋਚਣ ਵੀ ਇੰਨਾ ਕਮਜ਼ੋਰ ਸਿਸਟਮ ਕਿਉਂ ਆ ਪੁਲਿਸ ਦਾ, ਕਿਉਂ ਨੀ ਪੁਲਿਸ ਪਰੂਫ ਘੱਟੇ? ਇਹਦਾ ਮਤਲਬ ਇਹ ਥੋੜਾ ਹੈਗਾ ਵੀ ਤੁਸੀਂ ਜੇ ਕੋਈ ਬੰਦਾ ਟਰੱਕ ਚਲਾ ਰਿਹਾ, ਹੈ ਨਾ, ਹੁਣ ਤੁਸੀਂ ਜੇ ਪੜੋ ਨਾ, ਮੈਂ ਇੱਥੇ ਬਹੁਤ ਸਾਰੇ ਸ਼ਬਦ ਇਹ ਬੋਲ ਨਹੀਂ ਸਕਦਾ ਮੈਂ, ਇਹ ਥੋੜਾ ਹੈਗਾ ਵੀ ਜੇ ਕੋਈ ਡਰਾਈਵਰ ਲੈ ਕੇ ਆ ਰਿਹਾ ਟਰੱਕ। ਦੇਖੋ ਮੇਰੀ ਗੱਲ ਤੋਂ ਇਹ ਸਿੱਟਾ ਨਾ ਕੱਢ ਲਿਆ ਵੀ ਮੈਂ ਕਹਿੰਦਾ ਵੀ ਉਹ ਨਿਰਦੋਸ਼ ਜਾਂ ਦੋਸ਼, ਮੈਂ ਨਹੀਂ ਕਹਿੰਦਾ ਗਾ, ਉਹ ਤਾਂ ਜੱਜ ਸਾਹਿਬ ਨੇ ਕਹਿਤਾ ਜਿਹੜਾ ਕੁਛ ਕਹਿਣਾ ਸੀ। ਆਪਾਂ ਤਾਂ ਬੜੇ, ਆਪਾਂ ਤਾਂ ਇੱਕ ਹੋਸਟ, ਆਪਾਂ ਤਾਂ ਗੱਲ ਤੇ ਡਿਸਕਸ਼ਨ ਕਰ ਰਹੇ ਹਾਂ। ਇਹਦਾ ਮਤਲਬ ਇਹ ਨਹੀਂ ਹੈ ਵੀ ਤੁਸੀਂ ਕਿਸੇ ਟਰੱਕ ਦੇ ਵਿੱਚ ਡਰੱਗ ਆ ਰਹੀ ਹੈ ਜਾਂ ਕਿਸੇ ਕਾਰ ਦੇ ਵਿੱਚ ਡਰੱਗ ਆ ਰਹੀ ਹੈ, ਪੁਲਿਸ ਆ ਜਿਹੜੀ ਉਹ ਉਹਨੂੰ ਡਰਾਈਵਰ ਨੂੰ ਪਾਸੇ ਲੈ ਜੇ ਫੜ ਕੇ, ਤੇ ਉਹਨੂੰ ਉਹਦੇ ਕੱਪੜੇ ਅਲਫ ਨੰਗਾ ਜਿਹਨੂੰ ਕਹਿੰਦੇ ਆ, ਉਹੋ ਹੀ ਕੰਮ ਜਿਹੜਾ ਅਸੀਂ ਉੱਥੇ ਕਰਦੇ ਸੀਗੇ, ਜਿਹੜਾ ਉੱਥੇ ਪੁਲਿਸ ਕਰਦੀ ਹੈ। ਸਾਡੇ ਵਾਲੇ ਕਹਿੰਦੇ ਆਈ ਹੋਣਾ ਚਾਹੀਦਾ, ਇੱਥੇ ਮਾੜੀ ਜੀ ਗੱਲ ਹੋਵੇ, ਕਹਿਣਗੇ ਜੇ ਇਹਨਾਂ ਨੂੰ ਸਿੱਧੇ ਕਰਨਾ ਨਾ ਕ੍ਰਿਮੀਨਲ ਨੂੰ, ਪੰਜਾਬ ਪੁਲਿਸ ਨੂੰ ਬੁਲਾ ਲਓ। ਦੇਖੋ ਸਾਡੇ ਲੋਕਾਂ ਦੀ ਸਮਝ, ਦੇਖੋ ਇਸ ਤਰ੍ਹਾਂ ਨਹੀਂ ਹੁੰਦਾ ਗਾ ਵੀ ਤੁਸੀਂ ਮਤਲਬ ਇਹ ਬਿਲਕੁਲ ਉਲੰਘਣਾ ਹੈ ਜਿਹੜੇ ਤਰੀਕੇ ਨਾਲ ਪੁਲਿਸ ਨੇ ਉੱਥੇ ਬਿਹੇਵ ਕੀਤਾ। ਪੁਲਿਸ ਪਰੂਵ ਨਹੀਂ ਕਰ ਸਕੀ, ਤਾਂ ਪਰੂਵ ਨਹੀਂ ਕਰ ਸਕੀ ਤਾਂ ਸਿੱਧੀ ਗੱਲ ਆ, ਬੰਦਾ ਬੇਦੋਸ਼ੀ ਸੀ, ਬੇਦੋਸ਼ ਸੀਗਾ, ਉਹਦਾ ਦੋਸ਼ ਨਹੀਂ ਸੀ, ਪੁਲਿਸ ਪਰੂਵ ਨਹੀਂ ਕਰ ਸਕੀ। 121 ਬ੍ਰਿਕਸ ਸੀ ਜੀ ਕੋਕੇਨ ਦੀਆਂ, ਉਹਨਾਂ ਨੇ ਟ੍ਰੇਲਰ ਦੇ ਵਿੱਚ ਫੜੀਆਂ, ਜਿਨ੍ਹਾਂ ਦੀ ਸਟਰੀਟ ਵੈਲਿਊ ਸੀ ਜਿਹੜੀ $10.8 million ਸੀ, ਤੇ $10,000 ਕੈਸ਼ ਫੜਿਆ ਗਿਆ ਸੀ। ਜੇ ਇਹ ਚੱਲਦਾ ਕੇਸ ਤਾਂ ਜਿਹੜਾ ਮਿਸਟਰ ਸੈਣੀ ਸੀਗਾ ਡਰਾਈਵਰ ਸੀ, ਉਹਨੇ ਕਹਿਣਾ ਸੀ ਬਈ ਨੋਟ ਗਿਲਟੀ ਪਲੀਡ ਕਰਨਾ ਸੀਗਾ, ਉਹਨੇ ਕਹਿਣਾ ਸੀ ਮੈਨੂੰ ਨਹੀਂ ਪਤਾ ਗਾ ਟ੍ਰੇਲਰ ਦੇ ਵਿੱਚ ਕੀ ਹੈ। ਪਰ ਚੰਗੀ ਗੱਲ ਤਾਂ ਇਹ ਹੈ ਜੀ, ਉਹ ਦੇਖੋ ਇੱਕ ਗੱਲ ਆ ਜਿਹੜੀ ਪੁਲਿਸ ਨੂੰ, CBSE ਅਫਸਰ ਨੂੰ ਸ਼ਾਬਾਸ਼ ਦੇਣੀ ਬਣਦੀ ਵੀ ਉਹਨਾਂ ਨੇ ਫੜ ਲਈ ਵੀ ਉਹ ਸਟਰੀਟਸ ਤੱਕ ਨਹੀਂ ਪਹੁੰਚੀ। ਇਹ ਬਹਾਦਰੀ ਆ, ਇਹ ਦਲੇਰੀ ਆ, ਇਹਦਾ ਮਤਲਬ ਇੱਥੋਂ ਤੱਕ ਸਿਸਟਮ ਕਾਮਯਾਬ ਆ ਵੀ ਉਹਨਾਂ ਨੇ ਉਹਨੂੰ ਫੜ ਲਿਆ। ਨਹੀਂ ਤਾਂ ਕਿੰਨੀ ਡਰੱਗ ਆਉਂਦੀ ਹੈ, ਕਿੰਨੀ ਡਰੱਗ ਜਾਂਦੀ ਤੁਹਾਨੂੰ ਪਤਾ, ਸਟਰੀਟਸ ਦੇ ਵਿੱਚ ਤੁਰੀ ਫਿਰਦੀ ਹੈ, ਇਹ ਮਤਲਬ ਚੰਗਾ ਪੱਖ ਆ ਜਿਹੜਾ ਕਹਿ ਸਕਦੇ ਹਾਂ ਵੀ ਨਹੀਂ ਤਾਂ ਪਤਾ ਨਹੀਂ ਉਹਨੇ ਕਿੰਨੀਆਂ ਜਾਨਾਂ ਜਿਹੜੀਆਂ ਉਹਨੇ ਲੈ ਲੈਣੀਆਂ ਸੀ। ਤੇ ਜਿਹੜਾ 37 ਪੇਜ ਦੀ ਜੱਜ ਸਾਹਿਬ ਨੇ ਆਪਣੀ ਜੱਜਮੈਂਟ ਦਿੱਤੀ ਹੈ ਡਿਟੇਲ ਦੇ ਵਿੱਚ, ਉਹਨਾਂ ਨੇ ਜਿਹੜੀਆਂ ਇਹਨਾਂ ਦੀਆਂ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਦੀਆਂ ਟ੍ਰੇਨਿੰਗ ਦੀਆਂ ਪ੍ਰੈਕਟਿਸਿਜ਼ ਨੇ ਤੇ ਕਿਸ ਤਰੀਕੇ ਨਾਲ ਸਰਚ ਕਰਦੇ ਨੇ, ਇਹਨਾਂ ਨੂੰ ਹਾਈਲੀ ਕੰਸਰਨਿੰਗ ਕਿਹਾ ਵੀ ਫਿਕਰਮੰਦ ਨੇ ਬਹੁਤ, ਮਤਲਬ ਇਹ ਚਿੰਤਾਜਨਕ ਆ, ਇਸ ਤਰੀਕੇ ਨਾਲ ਨਹੀਂ ਹੋਣਾ ਚਾਹੀਦਾ। ਬਹੁਤ ਹੀ ਮਤਲਬ ਇਹਨਾਂ ਨੇ ਗਲਤ ਤਰੀਕੇ ਦੇ ਨਾਲ ਬਿਹੇਵ ਕੀਤਾ। ਜਦੋਂ ਸਰਚ ਕਰਦੇ ਨਾ ਉਹਦੇ ਰੂਲਸ ਹੁੰਦੇ ਆ ਵੀ ਤੁਸੀਂ ਮਤਲਬ ਜੇ ਪੂਰੀ ਸਰਚ ਕਰਨੀ ਹੈ ਤਾਂ ਇੱਕੋ ਦਮ ਤੁਸੀਂ ਨਾ ਜਿਹੜਾ ਉਹ ਬੰਦਾ ਜਿਹਦੇ ਤੇ ਤੁਹਾਡਾ ਸ਼ੱਕ ਆ ਤੁਸੀਂ ਉਹਦੇ ਕੱਪੜੇ ਨਹੀਂ ਇੱਕੋ ਦਮ ਲਾਹ ਸਕਦੇ, ਉਹਨੂੰ ਜਿਵੇਂ ਪੰਜਾਬੀ ਚ ਕਹਿੰਦੇ ਨਾ ਸਾਰੇ ਕੱਪੜੇ ਉਤਾਰ ਕੇ ਫੇਰ, ਮੈਂ ਇੱਥੇ ਦੱਸ ਨਹੀਂ ਸਕਦਾ ਜਿਵੇਂ ਤੁਸੀਂ ਆਪ ਖੁਦ ਖਬਰ ਪੜ੍ਹ ਸਕਦੇ ਆ। ਹੁਣ ਪ੍ਰੋਬਲਮ ਇਹ ਹੈਗੀ ਆ ਬਈ ਇਹ ਹੁੰਦਾ ਬਹੁਤ ਵਾਰੀ ਹੁੰਦਾ ਸੱਚੀ ਮੁੱਚੀ, ਟਰੱਕ ਵਾਲੇ ਜਿਹੜੇ ਟਰੱਕ ਚਲਾਉਂਦੇ ਨੇ ਠੀਕ ਹੈ, ਇਹ ਵੀ ਹੁੰਦਾ ਬਈ ਟਰੱਕ ਡਰਾਈਵਰ ਮਿਲਿਆ ਹੁੰਦਾ, ਸਾਰਾ ਸੈੱਟ ਪ੍ਰੋਗਰਾਮ ਹੁੰਦਾ, ਪਰ ਇਹ ਵੀ ਹੁੰਦਾ ਵੀ ਸੱਚੀ ਮੁੱਚੀ ਕਈ ਵਾਰੀ ਟਰੱਕ ਡਰਾਈਵਰ ਨੂੰ ਨਹੀਂ ਪਤਾ ਗਾ ਲੋਡ ਆ ਜਿਹੜਾ ਉਹ ਚੱਕਿਆ ਕੰਪਨੀ ਨੇ ਚੁਕਾਇਆ ਡਿਸਪੈਚ ਕੀਤਾ ਗਿਆ ਹੁਣ ਟਰੱਕ ਡਰਾਈਵਰ ਕੋਲ ਕੱਲਾ ਸਕੈਨਰ ਤਾਂ ਲੱਗਿਆ ਨੀ ਵੀ ਹਰ ਇੱਕ ਜਿਹੜੀ ਸਕਿੱਡ ਆ ਉਹਦੇ ਵਿੱਚ ਕੀ ਆ ਅੱਗੇ ਉਹ ਚੈੱਕ ਕਰ ਲੇ ਟਰੱਕ ਡਰਾਈਵਰ ਨੂੰ ਬਲੀ ਦਾ ਬੱਕਰਾ ਬਣਾਇਆ ਜਾਂਦਾ ਇਹ ਡਾਟਾ ਅਜੇ ਪੂਰਾ ਸਾਡੇ ਕੋਲ ਆ ਹੀ ਨੀ ਰਿਹਾ ਵੀ ਇੱਥੋਂ ਕਿੰਨੇ ਪਰਿਵਾਰ ਆ ਜਿਹੜੇ ਕਿੰਨੇ ਡਰਾਈਵਰ ਮਤਲਬ ਜਿਹੜੇ ਟੀਮਸ ਜਾਂਦੀਆਂ ਉਹਦੇ ਚ ਹਸਬੈਂਡ ਵਾਈਫ ਹੁੰਦੇ ਆ ਕਿੰਨੇ ਜਿਹੜਾ ਦੇ ਵਿੱਚ ਬੈਠੇ ਨੇ ਹਨਾ ਉੱਥੇ ਹੀ ਪਤਾ ਨੀ ਉਹਨਾਂ ਦੀਆਂ ਉਮਰਾਂ ਨਿਕਲ ਜਾਣੀਆਂ ਜੇ ਤੁਸੀਂ ਡਿਟੇਲ ਚ ਜਾਓਗੇ ਨਾ ਤੇ ਪੂਰੀ ਦੀ ਪੂਰੀ ਇਹਨਾਂ ਖਬਰਾਂ ਦੀ ਜਦੋਂ ਘੋਖ ਕਰੋਗੇ ਤੇ ਤੁਹਾਡੇ ਪੰਜਾਬੀ ਚ ਕਹਿੰਦੇ ਲੂ ਕੰਡੇ ਖੜੇ ਹੋ ਜਾਣਗੇ ਬਹੁਤ ਵਾਰੀ ਹੁੰਦਾ ਵੀ ਨਜਾਇਜ਼ ਬੰਦੇ ਫਸ ਜਾਂਦੇ ਨੇ ਤੇ ਬਹੁਤ ਘੱਟ ਵਾਰੀ ਹੁੰਦਾ ਵੀ ਜਿਹੜੇ ਸੱਚੀ ਸਮਗਲਰ ਨੇ ਉਹ ਫਸਦੇ ਨੇ ਮੈਂ ਆਹ ਗੱਲ ਕਰਨੀ ਚਾਹੁੰਦਾ ਬਈ ਬਹੁਤ ਘੱਟ ਵਾਰੀ ਹੁੰਦਾ ਬਈ ਜਿਹੜੇ ਸਹੀ ਬੰਦੇ ਜਿਹੜੇ ਸਹੀ ਸਮਗਲਰ ਨੇ ਉਹ ਫਸਦੇ ਨੇ ਇਹ ਬਹੁਤ ਜ਼ਿਆਦਾ ਵਾਰ ਹੁੰਦਾ ਬਈ ਨਜਾਇਜ਼ ਬੰਦੇ ਹੀ ਫਸ ਜਾਂਦੇ ਨੇ ਇਸ ਕਰਕੇ ਜੱਜ ਸਾਹਿਬ ਨੇ ਜਿਹੜੀ ਰੂਲਿੰਗ ਦਿੱਤੀ ਆਪਦੇ ਹਿਸਾਬ ਦੇ ਨਾਲ ਜਦੋਂ ਜਿਹੜਾ ਕ੍ਰਿਮੀਨਲ ਵੀ ਆਈ ਵਾ ਨਾ ਇੱਕ ਸੈੱਟ ਆਫ ਰੂਲ ਦਾ ਤੁਸੀਂ ਪ੍ਰੂਵ ਕਰੋ ਵੀ ਆਈ ਮੀਨ ਜਿਹੜਾ ਚਾਰਜਡ ਬੰਦਾ ਸਬੂਤ ਤੁਸੀਂ ਇੰਨੇ ਇਕੱਠੇ ਕਰੋ ਸਬੂਤ ਇਕੱਠੇ ਕਰਕੇ ਤੁਸੀਂ ਹੱਥ ਪਾਓ ਸਿੱਧੀ ਜੀ ਗੱਲ ਆ ਫਿਰ ਤੁਸੀਂ ਜੱਜ ਸਾਹਿਬ ਦੇ ਸਾਹਮਣੇ ਪੇਸ਼ ਕਰੋ ਵੀ ਆਹ ਬੰਦਾ ਇਹਦੀ ਸਹਿਮਤੀ ਦੇ ਨਾਲ ਇਹ ਡਰੱਗਸ ਵਿੱਚ ਰੱਖੀਆਂ ਗਈਆਂ ਹੈਂਜੀ ਤੇ ਆਹ ਉਸ ਉਹ ਕੰਪਨੀ ਹੈ ਜਿਹੜੀ ਉਹਨਾਂ ਨੇ ਰੱਖੀਆਂ ਨੇ ਉਹ ਉਸ ਵੇਅਰ ਹਾਊਸ ਚੋਂ ਰੱਖੀਆਂ ਗਈਆਂ ਨੇ ਇਹਦੀ ਸਹਿਮਤੀ ਹੈ ਇਹਨੂੰ ਪਤਾ ਸੀ ਇਹ ਇੰਨੇ ਪੈਸੇ ਬਣਾਉਣੇ ਚਾਹੁੰਦਾ ਸੀ ਸਾਰਾ ਤੁਸੀਂ ਲਿਆ ਕੇ ਸਾਹਮਣੇ ਰੱਖ ਦੋ ਬਸ ਤੇ ਜੱਜ ਸਾਹਿਬ ਸਜ਼ਾ ਕਿਵੇਂ ਨਾ ਦੇਣਗੇ ਭਲਾ ਉਹਨੂੰ ਸਾਡੇ ਵਾਲੇ ਪਤਾ ਕੀ ਕਹਿੰਦੇ ਆ ਜਦੋਂ ਵੀ ਪੁਲਿਸ ਕਿਸੇ ਨੂੰ ਚਾਰਜ ਕਰਦੀ ਆ ਨਾ ਸਾਡੇ ਲੋਕਾਂ ਦੇ ਸਬਕੌਂਸ਼ੀਅਸ ਮਾਈਂਡ ਦੇ ਵਿੱਚ ਹੋ ਜਾਂਦਾ ਵੀ ਇਹ ਨਾ ਦੋਸ਼ੀ ਹੋਈ ਆ ਤਾਂ ਹੀ ਉਹ ਚਾਰਜ ਕੀਤਾ ਆਏ ਨਹੀਂ ਹੁੰਦਾ ਦੋਸਤੋ ਆਏ ਨਹੀਂ ਹੁੰਦਾ ਪੁਲਿਸ ਨੇ ਚਾਰਜ ਕਰਤਾ ਬਸ ਪੁਲਿਸ ਨੂੰ ਲੱਗਿਆ ਪੁਲਿਸ ਆਪਦੇ ਥਾਂ ਠੀਕ ਹੋ ਸਕਦੀ ਉਹਨੂੰ ਲੱਗ ਸਕਦਾ ਸੰਭਾਵਨਾ ਪੋਸੀਬਿਲਿਟੀ ਜਿਹਨੂੰ ਕਹਿੰਦੇ ਆ ਪਰ ਉਹ ਜੱਜ ਸਾਹਿਬ ਨੇ ਹੀ ਦੇਖਣਾ ਉਹ ਪੁਲਿਸ ਨੇ ਨਹੀਂ ਦੇਖਣਾ ਸਾਡੇ ਲੋਕ ਕਹਿੰਦੇ ਆ ਜੀ ਪੁਲਿਸ ਆ ਜਿਹੜੀ ਖੁਦ ਹੀ ਜੱਜ ਬਣ ਜੇ ਐ ਨਹੀਂ ਹੁੰਦਾ ਸਾਡੇ ਨਾਲ ਨਾ ਇੱਕ ਕਾਲਰ ਨੇ ਸਾਡੇ ਸਪੋਂਸਰ ਨੇ ਮਨਜੀਤ ਸਿੰਘ ਜੀ ਅਪਲਾਇੰਸ ਜੰਕਸ਼ਨ ਤੋਂ ਹਾਂਜੀ ਨਿੱਘਾ ਸਵਾਗਤ ਤੁਹਾਡਾ ਜੀ ਸਤਿ ਸ਼੍ਰੀ ਅਕਾਲ
ਥੈਂਕ ਯੂ ਸੋ ਮਚ ਭਾਜੀ ਤੇ ਪ੍ਰੋਗਰਾਮ ਸੁਣਦੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਇਸ ਵੀਕਐਂਡ ਦੀਆਂ ਸਪੈਸ਼ਲ ਡੀਲਸ ਨੇ ਸਭ ਤੋਂ ਪਹਿਲਾਂ ਟੀਵੀ ਸੈਕਸ਼ਨ ਤੋਂ ਸਟਾਰਟ ਕਰਾਂਗੇ ਜੀ ਟੀਵੀ ਸੈਕਸ਼ਨ ਚ ਫੀਫਾ ਵਰਲਡ ਕੱਪ ਦਾ ਫਾਈਨਲ ਹੈ ਇਸ ਵੀਕਐਂਡ ਤੇ ਤੇ ਜੇ ਤੁਸੀਂ ਬਿਗ ਸਕਰੀਨ ਟੀਵੀ ਦੇਖ ਰਹੇ ਹੋ ਤਾਂ 75 ਇੰਚ ਦਾ ਐਲਈਡੀ ਸਮਾਰਟ 4K ਟੀਵੀ $1600 ਦੀ ਪ੍ਰਾਈਸ ਤੋਂ ਘਟਾ ਕੇ $899 $899 ਦੇ ਵਿੱਚ ਤੇ 98 ਇੰਚ ਦਾ ਸੈਮਸੰਗ ਬ੍ਰਾਂਡ ਦਾ ਬਿਗ ਸਕਰੀਨ ਟੀਵੀ ਹੈ ਐਲਈਡੀ ਸਮਾਰਟ 4K $3500 ਦੀ ਪ੍ਰਾਈਸ ਤੋਂ ਘਟਾ ਕੇ ਐਕਸਕਲੂਸਿਵ $1899 ਚ ਇਸ ਵੀਕਐਂਡ ਤੁਸੀਂ ਅਪਲਾਇੰਸ ਜੰਕਸ਼ਨ ਤੇ ਲਗਾ ਸਕਦੇ ਆ ਜਿੰਨੇ ਵੀ ਕਸਟਮਰ ਇਸ ਟਾਈਮ ਆਪਣਾ ਕਿਚਨ ਰੈਨੋਵੇਟ ਕਰ ਰਹੇ ਨੇ ਤੁਸੀਂ ਆਪਣਾ ਕਸਟਮ ਘਰ ਬਣਾ ਰਹੇ ਹੋ ਤੇ ਪ੍ਰੀਮੀਅਮ ਬਿਲਟ ਇਨ ਅਪਲਾਇੰਸਿਸ ਦੇ ਵਿੱਚ ਜੇ ਡੀਲ ਦੇਖ ਰਹੇ ਹੋ ਤਾਂ ਅਪ ਟੂ 35% ਡਿਸਕਾਊਂਟ ਬਿਲਟ ਇਨ ਅਪਲਾਇੰਸਿਸ ਦੇ ਉੱਪਰ ਅਵੇਲੇਬਲ ਹੈ ਜਿਹਦੇ ਵਿੱਚ ਕਿਚਨ ਏਡ ਜੈਨੇਅਰ ਵਰਲਪੂਲ ਮੇਟੈਗ ਸੈਮਸੰਗ ਐਲ ਜੀ ਬੋਸ਼ ਇਲੈਕਟ੍ਰੋਲਕਸ ਤੇ GE ਵਰਗੇ ਬ੍ਰਾਂਡਸ ਅਵੇਲੇਬਲ ਨੇ ਲਾਸਟ ਦੇ ਵਿੱਚ ਜਿੰਨੇ ਵੀ ਕਸਟਮਰ ਇਸ ਟਾਈਮ ਆਪਣੇ ਘਰ ਦੇ ਲਈ ਵਾਸ਼ਰ ਤੇ ਡਰਾਇਰ ਦੇ ਵਿੱਚ ਡੀਲ ਦੇਖ ਰਹੇ ਨੇ ਫਰੰਟ ਲੋਡ ਦਾ ਸਟੇਨਲੈਸ ਸਟੀਲ ਕਲਰ ਦਾ ਐਨਰਜੀ ਸਟਾਰ ਵਾਸ਼ਰ ਤੇ ਡਰਾਇਰ ਦਾ ਪੇਅਰ ਹੈ ਜਿਹੜਾ ਕਿ $2200 ਦੀ ਪ੍ਰਾਈਸ ਤੋਂ ਘਟਾ ਕੇ $1499 ਚ ਇਸ ਵੀਕਐਂਡ ਤੁਸੀਂ ਅਪਲਾਇੰਸ ਜੰਕਸ਼ਨ ਤੇ ਲਗਾ ਸਕਦੇ ਆ ਕੋਈ ਵੀ ਡੀਲ ਤੁਸੀਂ ਅਪਲਾਇੰਸਿਸ ਜਾਂ ਟੀਵੀ ਸੈਕਸ਼ਨ ਚ ਦੇਖ ਰਹੇ ਹੋ ਵਿਜ਼ਿਟ ਕਰੋ ਅਪਲਾਇੰਸ ਜੰਕਸ਼ਨ ਬ੍ਰੈਂਪਟਨ ਵੈਸਟ ਮਿਸੀਸਾਗਾ ਰੋਡ ਤੇ ਸਟੀਲ ਵਾਲੀ ਲੋਕੇਸ਼ਨ ਤੇ ਬ੍ਰੈਂਪਟਨ ਈਸਟ ਏਅਰਪੋਰਟ ਰੋਡ ਐਂਡ ਕਲਾਰਕ ਵਾਲੀ ਲੋਕੇਸ਼ਨ ਨੰਬਰ ਟੂ ਕਾਲ ਇਜ 905-4504-905-450-0054 ਅਪਲਾਇੰਸ ਜੰਕਸ਼ਨ ਥੈਂਕ ਯੂ ਸੋ ਮਚ ਫੋਰ ਦਾ ਟਾਈਮ ਜੀ
ਥੈਂਕ ਯੂ ਜੀ ਸਤਿ ਸ਼੍ਰੀ ਅਕਾਲ ਦੋਸਤੋ ਆਪਾਂ ਛੋਟੀ ਜਿਹੀ ਬ੍ਰੇਕ ਲੈਣਾ ਤੇ ਬ੍ਰੇਕ ਤੋਂ ਬਾਅਦ ਮਿਲਦੇ ਹਾਂ
ਰਾਜ ਕਾਰਪਟ ਐਂਡ ਫਲੋਰਿੰਗ ਰੈਜੀਡੈਂਸ਼ੀਅਲ ਜਾਂ ਫਿਰ ਕਮਰਸ਼ੀਅਲ ਕਾਰਪਟ ਪਾਉਣੀ ਹੈ ਹਾਰਡਵੁੱਡ ਫਲੋਰ ਲਗਜ਼ਰੀ ਵਾਈਨਲ ਪਲੈਂਕਸ ਲੈਮੀਨੇਟ ਫਲੋਰ ਜਾਂ ਫਿਰ ਰੋਲਰ ਸ਼ੇਡਸ ਲੈਣੇ ਨੇ ਤਾਂ 20 ਵਿਲਕਿਨਸਨ ਰੋਡ ਦੇ ਯੂਨਿਟ ਨੰਬਰ 11-12 ਚ ਪਹੁੰਚੋ ਰਾਜ ਕਾਰਪਟ ਐਂਡ ਫਲੋਰਿੰਗ ਦਾ ਬੜਾ ਲੰਬਾ ਤਜਰਬਾ ਹੈ ਜਾਣਕਾਰੀ ਲਈ 416-953-6233 ਰਾਜ ਕਾਰਪਟ ਐਂਡ ਫਲੋਰਿੰਗ
ਓਹੋ ਸਰਦੀ ਚ ਹੀਟ ਨੀ ਚਲਦੀ ਤੇ ਗਰਮੀ ਚ ਏਸੀ
ਲੈ ਆਪਾਂ ਹੁਣੇ ਕਰਦੇ ਆ ਸੰਧੂ ਸਾਹਿਬ ਨਾਲ ਗੱਲ ਤੇ ਕਰਦੇ ਆ ਮਸਲੇ ਦਾ ਹੱਲ
ਏਸੀ ਫਰਨੇਸ ਗੈਸ ਲਾਈਨ ਵਾਟਰ ਹੀਟਰ ਜਾਂ ਹਿਊਮਿਡੀਫਾਇਰ ਸਰਵਿਸ ਜਾਂ ਇੰਸਟਾਲੇਸ਼ਨ ਨਵ ਏਅਰ ਕੰਫਰਟ ਤੇ ਜਤਿੰਦਰ ਸੰਧੂ ਨੂੰ ਕਾਲ ਲਾਓ ਤੇ ਲਾਈਫ ਚ ਕੰਫਰਟ ਪਾਓ ਕਾਲ 647-706-6640
647-706-6640
ਇਹ ਸੰਦੇਸ਼ ਜਰਾ ਧਿਆਨ ਨਾਲ ਸੁਣੋ। ਪੱਪੂ ਹਲਵਾਈ ਦਾ ਨਾਂ ਤਾਂ ਤੁਸੀਂ ਸੁਣਿਆ ਹੋਵੇਗਾ। ਜੇ ਤੁਸੀਂ ਭਾਜੀ ਬਣਵਾਉਣੀ ਆ, ਮੋਟੀ ਬੂੰਦੀ ਵਾਲੇ ਲੱਡੂ ਬਣਵਾਉਣੇ ਨੇ, ਸੀਰਨੀ ਬੂੰਦੀ ਸ਼ਕਰਪਾਰੇ ਮੱਠੀਆਂ ਬਣਵਾਉਣੀਆਂ ਨੇ, ਜਾਂ ਫਿਰ ਲਾਈਵ ਕੇਟਰਿੰਗ ਕਰਵਾਉਣੀ ਆ, ਤੇ ਜਾਂ ਫਿਰ ਤੁਹਾਨੂੰ ਟੈਂਟ ਮੇਜ ਕੁਰਸੀਆਂ ਚਾਹੀਦੇ ਹਨ, ਤੇ ਪੱਪੂ ਹਲਵਾਈ ਦੇ ਨਾਲ ਸੰਪਰਕ ਕਰੋ 647-388-5154 6473888-8154 ਤੇ ਸੰਪਰਕ ਕਰੋ ਪੱਪੂ ਹਲਵਾਈ।
ਗਾਰਨਿਸ਼ਮੈਂਟ, ਪਾਵਰ ਆਫ ਸੇਲ ਨੋਟਿਸ, ਬੈਂਕ ਵੱਲੋਂ ਪੈਸੇ ਦੀ ਮੰਗ, ਹੁਣੇ ਹੀ ਸਾਨੂੰ ਕਾਲ ਕਰੋ, ਫਿਰ ਤੁਹਾਨੂੰ ਕੋਈ ਨਹੀਂ ਕਰ ਸਕੇਗਾ ਤੰਗ। ਕਰਜ਼ਾ ਮਾਫ਼ ਕਰਾਓ, 100% ਮਾਨਸਿਕ ਸ਼ਾਂਤੀ ਪਾਓ, ਕਲੈਕਸ਼ਨ ਕਾਲਾਂ ਤੋਂ ਛੁਟਕਾਰਾ, ਬਿਨਾਂ ਵਿਆਜ ਨਿੱਕੀਆਂ ਨਿੱਕੀਆਂ ਕਿਸ਼ਤਾਂ। ਕਾਲ ਕਰੋ ਕੈਨੇਡਾ ਕੰਜ਼ਿਊਮਰ ਕ੍ਰੈਡਿਟ ਅਸਿਸਟੈਂਸ 416-502-3100। ਕਰਜ਼ੇ ਤੋਂ ਪਰੇਸ਼ਾਨ, ਅਸੀਂ ਕਰਾਂਗੇ ਕੰਮ ਆਸਾਨ। 416-502-3100।
ਮਕਾਨ ਜਾਂ ਦੁਕਾਨ, ਪ੍ਰੋਪਰਟੀ ਦੀ ਹਰ ਮੁਸ਼ਕਿਲ ਨੂੰ ਕਰੇ ਆਸਾਨ।
ਕਾਬਿਲ ਤੇ ਇਮਾਨਦਾਰ ਸੇਲਸ ਰਿਪ੍ਰੈਜ਼ੈਂਟੇਟਿਵ ਰਾਣਾ ਰਣਧੀਰ ਸਿੰਘ ਸਿੱਧੂ, ਜਿਹੜੇ ਬ੍ਰੈਂਪਟਨ ਤੇ ਮਿਸੀਸਾਗਾ ਤੋਂ ਆਪਣੇ ਭਰੋਸੇਮੰਦ ਸੇਵਾਵਾਂ ਪ੍ਰਦਾਨ ਕਰਦੇ ਨੇ।
ਅੱਜ ਹੀ ਕਾਲ ਕਰੋ 905-915-8484
9059158484। ਘਰ ਖਰੀਦਣਾ ਹੈ ਜਾਂ ਪ੍ਰੋਪਰਟੀ ਵਿੱਚ ਇਨਵੈਸਟ ਕਰਕੇ ਚੰਗਾ ਪ੍ਰੋਫਿਟ ਹਾਸਲ ਕਰਨਾ ਹੈ,
ਹੁਣੇ ਕਾਲ ਕਰੋ ਲੈਂਡਮਾਰਕ ਰੀਅਲ ਸਟੇਟ ਸੈਂਟਰ ਦੇ ਰਾਣਾ ਰਣਧੀਰ ਸਿੰਘ ਸਿੱਧੂ ਨੂੰ।
ਉਹ ਜੀ, ਰੀਅਲ ਅਸਟੇਟ ਡੀਲ ਕਿਸੇ ਕਿਸੇ ਨੂੰ ਰਾਸ ਆਵੇ,
ਜੇ ਡੀਲ ਦੇਲ ਮੁੰਡੀ ਕਰਵਾਵੇ ਤਾਂ ਪ੍ਰੋਪਰਟੀ ਦੇ ਬਾਗ ਜਗਾਵੇ, ਕਿਸੇ ਵੀ ਤਰ੍ਹਾਂ ਦੀ ਰੈਜ਼ੀਡੈਂਸ਼ੀਅਲ ਕਮਰਸ਼ੀਅਲ ਇਨਵੈਸਟਮੈਂਟ ਲਈ, ਹੋਟਲ ਮੋਟਲ ਲੈਂਡ ਪਲਾਜ਼ਾ ਗੈਸ ਸਟੇਸ਼ਨ ਅਪਾਰਟਮੈਂਟ ਖਰੀਦਣ ਜਾਂ ਵੇਚਣ ਲਈ,
ਜਾਂ ਫਿਰ ਫ੍ਰੀ ਮਾਰਕੀਟ ਇਵੈਲੂਏਸ਼ਨ ਲਈ, ਇੱਕੋ ਥਾਂ ਤੇ ਇੱਕੋ ਨਾਂ, ਡੀਲ ਮੁੰਡੀ।
ਕਾਲ ਕਰੋ 416-213-1313 416-213-1313
7895 Tranmere Drive 206 Mississauga, ਡੀਲ ਮੁੰਡੀ ਰੀਅਲ ਅਸਟੇਟ ਐਕਸਪਰਟ।
ਓਏ, ਵਿਆਹ ਤਾਂ ਸਾਡੇ ਜ਼ਮਾਨੇ ਚ ਹੁੰਦੇ ਸੀ। ਸਾਰੇ ਪਰਿਵਾਰ ਨੇ ਇਕੱਠਾ ਹੋਣਾ, ਰੌਣਕਾਂ ਲੱਗਣੀਆਂ, ਖੁੱਲਾ ਖਾਣਾ ਪੀਣਾ ਤੇ ਘਰ ਦੁਲਹਨ ਵਾਂਗ ਸਜਾਉਣਾ।
ਓਏ ਬੇਬੇ, ਤੇਰੀ ਪੋਤੀ ਦਾ ਵਿਆਹ ਵੀ ਏਦਾਂ ਹੀ ਸਪਰੈਂਜਾ ਬੈਂਕੁਇਟ ਹਾਲ ਚ ਠਾਠ ਬਾਠ ਨਾਲ ਹੋਊ।
ਆਪਣੀਆਂ ਛੋਟੀਆਂ ਵੱਡੀਆਂ ਖੁਸ਼ੀਆਂ ਦੇ ਜਸ਼ਨ ਮਨਾਓ, ਸਪਰੈਂਜਾ ਬੈਂਕੁਇਟ ਹਾਲ ਆਓ। ਹਰ ਤਰ੍ਹਾਂ ਦੀ ਵੈਡਿੰਗ ਸੈਰਾਮਨੀਜ਼, ਰਿਸੈਪਸ਼ਨਸ, ਪ੍ਰੀ ਵੈਡਿੰਗ ਫੰਕਸ਼ਨਸ, ਐਨੀਵਰਸਰੀਜ਼, ਬਰਥਡੇਜ਼, ਕਾਰਪੋਰੇਟ ਇਵੈਂਟਸ। ਤੁਸੀਂ ਆਪਣੀ ਪਸੰਦ ਦਾ ਕੇਟਰਿੰਗ ਪੈਕੇਜ ਵੀ ਬਣਾ ਸਕਦੇ ਹੋ। 2000 ਮਹਿਮਾਨਾਂ ਦੀ ਕੈਪੈਸਿਟੀ ਵਾਲਾ ਹਾਲ, ਸਪਰੈਂਜਾ ਬੈਂਕੁਇਟ ਹਾਲ, 510 ਡੀਅਰਹਰਸਟ ਡਰਾਈਵ, ਬ੍ਰੈਂਪਟਨ। ਕਾਲ ਕਰੋ 905-793-3458 9057933458।
ਇੱਕ ਵਾਰੀ ਫੇਰ ਨਿੱਘਾ ਸਵਾਗਤ ਜੀ ਤੁਹਾਡਾ ਅੱਜ ਦੇ ਨਗਾਰਾ ਪ੍ਰੋਗਰਾਮ ਦੇ ਵਿੱਚ। ਸਾਡੇ ਅੱਜ ਦੇ ਪ੍ਰੋਗਰਾਮ ਨੂੰ ਆਸਰਾ ਲਾਇਰਜ਼ ਵਾਲੇ ਸਪਾਂਸਰ ਕਰ ਰਹੇ ਆ ਜੀ, ਅਮਨਦੀਪ ਕਪਿਲਾ ਜੀ। ਇਹਨਾਂ ਦਾ ਨੰਬਰ 905-456-2020 ਹੈ, 9054562020। ਰੀਅਲ ਅਸਟੇਟ ਦੀ ਕਲੋਜ਼ਿੰਗ ਕਰਾਉਣੀ ਆ ਤੁਸੀਂ, ਤੇ ਕੋਈ ਪ੍ਰਾਪਰਟੀ ਖਰੀਦੀ ਵੇਚੀ ਆ, ਤੁਸੀਂ ਸੈਲਰ ਹੋ ਭਾਵੇਂ ਬਾਇਰ ਹੋ, ਲਾਇਰ ਤਾਂ ਤੁਹਾਨੂੰ ਕਰਨਾ ਹੀ ਪੈਣਾ। ਤੇ ਫਿਰ ਲਾਇਰ ਹਾਇਰ ਕਰਨ ਤੋਂ ਪਹਿਲਾਂ ਇਹ ਗੱਲਾਂ ਧਿਆਨ ਦੇ ਵਿੱਚ ਰੱਖ ਲਿਓ, ਕਿਸ ਤੋਂ ਪੁੱਛ ਲਿਓ ਇੱਧਰ ਉੱਧਰ, ਪੁਰਾਣਾ ਐਕਸਪੀਰੀਅੰਸ ਹੈ ਨਾ, ਤੇ ਵਧੀਆ ਮਾਹਰ ਲਾਇਰ ਜਿਹਨੂੰ ਤਜਰਬਾ ਹੋਵੇ ਉਸੇ ਲਾਇਰ ਕੋਲ ਜਾਓ ਜਿਹੜਾ ਸਿਰਫ ਰੀਅਲ ਸਟੇਟ ਦਾ ਕੰਮ ਕਰਦਾ ਹੋਵੇ। ਤੇ ਅਮਨਦੀਪ ਕਪਿਲਾ ਜੀ ਵੀ ਉਹਨਾਂ ਦੇ ਵਿੱਚੋਂ ਇੱਕ ਨੇ। ਤੁਸੀਂ ਖਰੀਦੀ ਵਿੱਚ ਹੀ ਪ੍ਰੋਪਰਟੀ, ਕੋਈ ਛੋਟੀ ਵੱਡੀ ਪ੍ਰੋਪਰਟੀ, ਕੌਂਡੋ ਆ, ਕੋਈ ਘਰ ਹੈਗਾ, ਕੋਈ ਇੰਡਸਟਰੀਅਲ ਕਮਰਸ਼ੀਅਲ ਪ੍ਰੋਪਰਟੀ ਆ, ਕੋਈ ਨਵੀਂ ਪ੍ਰੋਪਰਟੀ ਲਈ ਆ, ਤੇ ਇਹਨਾਂ ਦਾ ਨੰਬਰ 9054562020 ਹੈਗਾ ਜੀ। ਬ੍ਰੈਮਲੀ ਐਂਡ ਕੁਈਨ ਦਾ ਇੰਟਰਸੈਕਸ਼ਨ ਤੇ ਇਹਨਾਂ ਦਾ ਆਫਿਸ ਆ, ਤੇ ਤਾਲਮੇਲ ਕਰ ਲਿਓ ਤੁਸੀਂ ਇਹਨਾਂ ਦੇ ਨਾਲ ਜਦੋਂ ਕਲੋਜ਼ਿੰਗ ਤੋਂ ਤੁਸੀਂ ਜੇ ਘਰ ਆ ਤਾਂ ਫਿਰ ਤਾਂ ਚਲੋ ਮਹੀਨਾ ਪਹਿਲਾਂ ਹੀ ਤੁਸੀਂ ਕੰਟੈਕਟ ਕਰ ਲਿਓ, ਪਰ ਜੇ ਇੰਡਸਟਰੀਅਲ ਕਮਰਸ਼ੀਅਲ ਪ੍ਰੋਪਰਟੀ ਆ ਫਿਰ ਘੱਟੋ ਘੱਟ 2-2.5 ਮਹੀਨੇ ਪਹਿਲਾਂ, ਕਿਉਂਕਿ ਬਹੁਤ ਸਾਰੀਆਂ ਸਰਚੇਜ਼ ਕਰਨ ਵਾਲੀਆਂ ਹੁੰਦੀਆਂ ਨੇ। ਤੇ ਸਾਰੇ ਲਾਇਰ ਆ ਜਿਹੜੇ ਉਹ ਇਸ ਕੰਮ ਦੇ ਵਿੱਚ ਮੁਹਾਰਤ ਨਹੀਂ ਰੱਖਦੇ ਹੁੰਦੇ, ਕਲੋਜ਼ਿੰਗ ਤਾਂ ਸਾਰੇ ਲਾਇਰ ਹੀ ਕਰ ਦਿੰਦੇ ਨੇ, ਪਰ ਜਿਹੜਾ ਬੰਦਾ ਮਾਹਰ ਆ ਉਸੇ ਕੋਲੇ ਜਾਓ। ਅਮਨਦੀਪ ਕਪਿਲਾ ਆਸਰਾ ਲਾਇਰਜ਼ ਵਾਲੇ ਰੀਅਲ ਸਟੇਟ ਕਲੋਜ਼ਿੰਗ ਲਈ ਤੁਸੀਂ ਇਹਨਾਂ ਕੋਲ ਪਹੁੰਚਿਓ ਜੀ। ਬ੍ਰੈਮਲੀ ਦੇ ਕੁਈਨ ਦੇ ਇੰਟਰਸੈਕਸ਼ਨ ਤੇ ਇਹਨਾਂ ਦਾ ਆਫਿਸ ਆ। ਨੰਬਰ ਇੱਕ ਵਾਰੀ ਫੇਰ ਦੇ ਦਿੰਦਾ 9054562020। ਅੱਜ ਆਪਣੀ ਗੱਲਬਾਤ ਚੱਲ ਰਹੀ ਹੈ, ਇੱਕ ਵਿਸ਼ੇਸ਼ ਕੇਸ ਸੀ ਜੀ, ਇਹ ਕੇਸ ਸੁਣ ਕੇ ਤਾਂ ਮਤਲਬ ਇਸ ਤਰ੍ਹਾਂ ਲੱਗਦਾ ਬਈ, ਕੇਸ ਦਾ ਜਿਹੜਾ ਹੈਡਿੰਗ ਉਹ ਇਹ ਹੈ ਵੀ ਜੱਜ ਥਰੋਜ਼ ਆਊਟ 13 ਮਿਲੀਅਨ ਡਰੱਗ ਸਮਗਲਿੰਗ ਚਾਰਜਿਸ ਅਗੇਂਸਟ ਟਰੱਕ ਓਵਰ ਐਗਰੇਜੀਅਸ ਚਾਰਟਰ ਰਾਈਟਸ ਵਾਇਲੇਸ਼ਨਸ। ਐਗਰੇਜੀਅਸ ਹੁੰਦਾ ਜੀ ਬਈ ਬਹੁਤ ਹੀ ਤੁਸੀਂ ਕਹਿ ਲਓ ਜੀ ਭੈੜੇ ਤਰੀਕੇ ਦੇ ਨਾਲ ਮਤਲਬ ਜਿਹੜਾ ਬਿਹੇਵੀਅਰ ਆ ਉਹ ਕੀਤਾ ਗਿਆ ਕਹਿ ਲਓ, ਹੈ ਨਾ। ਤੇ ਸ਼ੌਕਿੰਗਲੀ ਬੈਡ ਹਨਾ ਤੇ ਗਲਤੀ ਹੋਈ ਹੈ ਜਿਹੜੀ ਇਹ ਹਿਸਾਬ ਨਾਲ ਜੱਜ ਸਾਹਿਬ ਨੇ ਜਿਹੜੇ ਉਹਦੇ ਤੇ ਚਾਰਜਿਸ ਲਾਏ ਸੀ ਉਹ ਪਾਸੇ ਕਰਤੇ ਆ ਵੀ ਨਹੀਂ ਇਹ ਦੋਸ਼ੀ ਨੀ ਹੁਣ ਮੈਨੂੰ ਆਪਾਂ ਇਹ ਨੀ ਕਹਿ ਸਕਦੇ ਗੱਲਬਾਤ ਚੋਂ ਇਹ ਸਿੱਟਾ ਨਾ ਕੱਢਿਓ ਹੁਣ ਜੱਜ ਸਾਹਿਬ ਨੇ ਜੀ ਆਪਣੇ ਹਿਸਾਬ ਨਾਲ ਕਾਨੂੰਨ ਦੀ ਕਿਤਾਬ ਦੇ ਮੁਤਾਬਕ ਉਨ੍ਹਾਂ ਨੇ ਕਿਹਾ ਵੀ ਇਨ੍ਹਾਂ ਦੇ ਤੁਸੀਂ ਚਾਰਟਰ ਆਫ ਰਾਈਟਸ ਦੀ ਉਲੰਘਣਾ ਕੀਤੀ ਹੈ ਹੁਣ ਜਿਹੜੇ ਆਪਾਂ ਐਕਸਪੈਕਟ ਕਰ ਸਕਦੇ ਹਾਂ ਵੀ ਜਿਹੜੇ CBSE ਆਫਿਸਰ ਹੁੰਦੇ ਨੇ ਜਾਂ ਪੁਲਿਸ ਆਫਿਸਰ ਹੁੰਦੇ ਨੇ ਉਹ ਬੜੀ ਟ੍ਰੇਨਿੰਗ ਚੋਂ ਨਿਕਲਦੇ ਨੇ ਉਨ੍ਹਾਂ ਨੇ ਨਾ ਲੋਕਾਂ ਦੇ ਨਾਲ ਡੀਲ ਕਰਨਾ ਹੁੰਦਾ ਅਗੇਨ ਉਨ੍ਹਾਂ ਨੇ ਜਾਨ ਮਾਲ ਦੀ ਰਖਵਾਲੀ ਕਰਨੀ ਹੁੰਦੀ ਹੈ ਉਨ੍ਹਾਂ ਨੇ ਬੜੇ ਤਰੀਕੇ ਦੇ ਨਾਲ ਸਾਰਾ ਕੁਝ ਵੀ ਜੇ ਸੱਚੀ ਮੁੱਚੀ ਕ੍ਰਿਮੀਨਲ ਆ ਤੇ ਪ੍ਰੂਫ ਵੀ ਉਨ੍ਹਾਂ ਨੇ ਇਸ ਤਰੀਕੇ ਦੇ ਨਾਲ ਇਕੱਠੇ ਕਰਨੇ ਹੁੰਦੇ ਨੇ ਤਾਂ ਕਿ ਕੋਰਟ ਦੇ ਵਿਚ ਸਾਹਮਣੇ ਜਾ ਕੇ ਉਹ ਜਿਹੜੇ ਪ੍ਰੂਫ ਆ ਉਹ ਦਿਖਾ ਕੇ ਤੇ ਜਿਹੜਾ ਦੋਸ਼ੀ ਆ ਉਹਨੂੰ ਸਜ਼ਾ ਦਵਾ ਦੇਣ ਠੀਕ ਆ ਕਿ ਨਹੀਂ ਇਸ ਤਰ੍ਹਾਂ ਹੁੰਦਾ ਪਰ ਇਸ ਕੇਸ ਦੇ ਵਿਚ ਪਹਿਲਾਂ ਤਾਂ ਉਨ੍ਹਾਂ ਨੇ ਕਹਿ ਹੀ ਦਿੱਤਾ ਜੱਜ ਸਾਹਿਬ ਨੇ ਬਈ ਤੁਹਾਡੀ ਜਿਹੜੀ ਟ੍ਰੇਨਿੰਗ ਵਾਲਾ ਸਿਸਟਮ ਆ ਜਿਹੜਾ ਉਹ ਇਸ ਤਰ੍ਹਾਂ ਦਾ ਹਾਲਾਂਕਿ ਜਿਹੜੇ CBSE ਜਿਹੜੇ ਵਕੀਲ ਸੀ ਇਨ੍ਹਾਂ ਨੇ ਕਿਹਾ ਵੀ ਬੜੇ ਉੱਤਮ ਦਰਜੇ ਦੀ ਟ੍ਰੇਨਿੰਗ ਆ ਜਿਹੜੀ ਉਹ CBSE ਆਫਿਸਰਸ ਨੂੰ ਜਿਹੜੀ ਦਿੱਤੀ ਜਾਂਦੀ ਆ ਵੀ ਇਹ ਜਿਹੜੀ ਏਜੰਸੀ ਹੈਗੀ ਆ ਕੈਨੇਡੀਅਨ ਲੋਕਾਂ ਦੀ ਪ੍ਰੋਟੈਕਸ਼ਨ ਲਈ ਮਤਲਬ ਇਹ ਏਜੰਸੀ ਆ ਜਿਹੜੀ ਬੜੇ ਹਾਈ ਸਟੈਂਡਰਡ ਮੇਨਟੇਨ ਕਰਦੀ ਆ ਬੜੇ ਵਧੀਆ ਤਰੀਕੇ ਦੇ ਨਾਲ ਇਹ ਲੋਕਾਂ ਨਾਲ ਬਿਹੇਵ ਕਰਦੀ ਆ ਤੇ ਕਹਿੰਦੇ ਸਾਨੂੰ ਇਹ ਤੇ ਮਾਣ ਵੀ ਆ ਕਹਿੰਦੇ ਸਾਨੂੰ ਮਾਣ ਵੀ ਆ ਤੇ ਸਾਨੂੰ ਕੌਨਫੀਡੈਂਸ ਵੀ ਆ ਸਾਡੀ ਵਰਕਫੋਰਸ ਦੇ ਉੱਤੇ ਸਾਡੇ ਪ੍ਰੋਫੈਸ਼ਨਲਿਜ਼ਮ ਬਾਰੇ ਵੀ ਅਸੀਂ ਬਹੁਤ ਚੰਗਾ ਕੰਮ ਕਰ ਰਹੇ ਹਾਂ ਕੈਨੇਡੀਅਨ ਕਮਿਊਨਿਟੀਜ਼ ਨੂੰ ਪ੍ਰੋਟੈਕਟ ਕਰਨ ਦਾ ਠੀਕ ਆ ਕਿ ਨਹੀਂ ਇਹ ਕਹਿੰਦੇ ਨੇ ਤੇ ਉਨ੍ਹਾਂ ਨੇ ਕਿਹਾ ਵੀ ਆ ਪਰ ਜੱਜ ਸਾਹਿਬ ਨੇ ਜਿਹੜਾ ਕਿਹਾ ਉਹ ਕਹਿੰਦੇ ਵੀ ਜਿਹੜੇ ਤਰੀਕੇ ਨਾਲ ਤੁਸੀਂ ਸਰਚ ਕੀਤੀ ਆ ਨਾ ਇਹਦੀ ਉਹ ਤਾਂ ਬਹੁਤ ਹੀ ਭੈੜੇ ਤਰੀਕੇ ਦੇ ਨਾਲ ਸਰਚ ਆ ਜਿਹੜੀ ਕੀਤੀ ਆ ਮੈਂ ਆਪਣੀ ਗੱਲ ਨੂੰ ਨਾ ਵਿਚਾਲੇ ਛੱਡਦਾ ਤੇ ਮੇਰੇ ਨਾਲ ਸਾਡੇ ਸਟੂਡੀਓ ਦੇ ਜਿਹੜੇ ਮਾਲਕ ਨੇ ਆਰਿਫਾ ਮੁਜ਼ਫਰ ਜੀ ਜਿਨ੍ਹਾਂ ਦਾ ਪ੍ਰੋਗਰਾਮ ਵੀ ਤੁਸੀਂ ਬਾਅਦ ਦੇ ਵਿਚ ਸੁਣੋਗੇ 3 ਵਜੇ ਉਹ ਨਾਲ ਨੇ ਆਰਿਫਾ ਜੀ ਨਿੱਘਾ ਸਵਾਗਤ ਤੁਹਾਡਾ ਆਪਣੇ ਰੇਡੀਓ ਸਟੇਸ਼ਨ ਤੇ ਜੀ
ਸਤਿ ਸ੍ਰੀ ਅਕਾਲ ਪਹਿਲੇ ਤੇ ਮੈਂ ਜੋਗ ਕਰਨੀ ਆ ਮਾਲਕ ਤੋਂ ਆਪ ਹੈ ਮਤਲਬ ਮਾਲਕ ਦੁਨੀਆਂ ਮੇ ਕੌਣ ਹੈ ਇਹ ਜ਼ਿੰਦਗੀ ਜਦੋਂ ਤੱਕ ਤੁਰੇ ਫਿਰਨੇ ਆ ਨਾ ਉਦੋਂ ਤੱਕ ਦੀ ਜ਼ਿੰਦਗੀ ਆ ਅੱਜ ਅੱਖਾਂ ਬੰਦ ਹੋਈਆਂ ਤੇ ਮਾਲਕ ਪਤਾ ਨੀ ਕੌਣ ਹੋਏ ਮਗਰ ਮੈਂ ਤੁਸੀਂ ਬਹੁਤ ਪਿਆਰਾ ਵਿਸ਼ੇ ਕੀਤਾ ਹਾਲਾਂਕਿ ਬਹੁਤ ਸਾਰੇ ਲੋਕਾਂ ਨੂੰ ਇਤਰਾਜ਼ ਹੋਏਗਾ ਮੈਂ ਖੁਦ ਪ੍ਰੋਗਰਾਮ ਕਰਨੀ ਆ ਬਿਕੋਜ਼ ਇਸ ਵਕਤ ਕਨਵਰਸੇਸ਼ਨ ਚੱਲ ਰਹੀ ਹੈ ਔਰ ਮੈਂ ਤਮਾਮ ਕਮਿਊਨਿਟੀ ਨੂੰ ਇਹ ਕਹਿੰਦੀ ਹਾਂ ਕਿ ਚਾਹੇ ਆਪ ਪਾਕਿਸਤਾਨੀ ਹੈ ਚਾਹੇ ਆਪ ਇੰਡੀਅਨ ਹੈ ਇਨਵੋਲਵ ਇਨ ਟਾਪਿਕਸ ਮੈਂ ਇਨਵੋਲਵ ਹੋ ਅੱਜ ਆਪਕੇ ਬੱਚੇ ਗਰੋਨ ਅਪ ਹੋ ਸਕਤੇ ਹੈ ਮਗਰ ਕੱਲ ਕੋ ਆਪਕੇ ਬੱਚਿਓ ਕੇ ਬੱਚੇ ਅਗਰ ਹੋਣੇ ਹੈ ਔਰ ਅਗਰ ਇਹ ਡਰੱਗਸ ਸਟ੍ਰੀਟ ਕੇ ਉਪਰ ਹੋਗੀ ਤੋ ਮੁਆਸ਼ਰਾ ਡੈਫੀਨੇਟਲੀ ਹਮਾਰੇ ਬੱਚੋਂ ਕੋ ਇੰਡਲਜ ਕਰੇਗਾ ਇਸਮੇ ਬਾਕੀ ਤੁਸੀਂ ਜਿਹੜਾ ਕੇਸ ਦਾ ਕਿਹਾ ਕੋਰਸ ਪਰਸੋਂ ਦੀ ਡਿਸੀਜਨ ਆਇਆ ਹੋਇਆ ਇਟ ਵਾਜ ਲਿਟਲ ਹਾਰਟ ਬ੍ਰੇਕਿੰਗ ਕਿਆ ਬਿਲਕੁਲ ਜੱਜ ਨੇ ਜੋ ਰਾਈਟਸ ਕੋ ਯੂਜ਼ ਕਰਤੇ ਹੋਏ ਇਸ ਬੰਦੇ ਨੂੰ ਤੇ ਰਿਹਾ ਕਰਤਾ ਡਿਡ ਦੇ ਹੋਲਡ ਜਿਹੜੀ ਟਰੱਕਿੰਗ ਕੰਪਨੀ ਸੀ ਜਾਂ ਜਿਹੜੇ ਜਿਨ੍ਹਾਂ ਦਾ ਮਾਲ ਸੀ ਡਿਡ ਦੇ ਹੋਲਡ ਦੈਮ ਅਕਾਊਂਟੇਬਲ ਫੋਰ ਨੰਬਰ 1 ਕਿਉਂਕਿ ਤੁਸੀਂ ਬੜੀ ਪਿਆਰੀ ਗੱਲ ਕੀਤੀ ਕਿ ਬਹੁਤ ਸਾਰੇ ਡਰਾਈਵਰਸ ਐਸੇ ਹੁੰਦੇ ਜਿਨ੍ਹਾਂ ਨੂੰ ਪਤਾ ਹੀ ਨਹੀਂ ਹੁੰਦਾ ਕਿ ਮੈਂ ਡਰੱਗ ਲੈ ਕੇ ਜਾ ਰਿਹਾ ਹਾਂ ਕਿਉਂਕਿ ਇੱਕ ਇੱਕ ਸਕਿੱਡ ਨੂੰ ਤੇ ਉਹ ਸਕੈਨ ਕਰ ਹੀ ਨਹੀਂ ਸਕਦੇ ਕੀ ਜਿਹੜੀ ਕੰਪਨੀ ਦੀਆਂ ਰੈਫਰੈਂਸ ਦੇ ਨਾਲ ਉਹ ਸਮਾਨ ਟ੍ਰਾਂਸਫਰ ਹੋ ਰਿਹਾ ਸੀ ਦੇ ਹੋਲਡ ਦੈਮ ਅਕਾਊਂਟੇਬਲ ਫੋਰ ਜੱਜ ਮਸਟ ਹੈਵ ਪੁੱਟ ਦੈਟ ਕੁਐਸਚਨ ਇਨ ਨੰਬਰ 1 ਨੰਬਰ 2 ਕੀ ਉਹਨਾਂ ਨੇ ਉਸ ਜਿਹੜਾ CBSE ਜਿਹੜਾ ਦਾ ਆਫਿਸਰ ਸੀ ਉਹਨੂੰ ਅਕਾਊਂਟੇਬਲ ਕੀਤਾ ਕਿ ਉਹਨੇ ਕਿਉਂ ਲਾਈਨ ਕ੍ਰਾਸ ਕੀਤੀ ਕਿ ਇੱਕ ਕ੍ਰਿਮੀਨਲ ਜਿਹੜਾ ਕੱਲ ਨੂੰ ਗਵਾਹੀ ਦੇ ਸਕਦਾ ਸੀ ਕਿ ਯੈਸ ਕਿਹੜੀ ਕੰਪਨੀ ਦਾ ਸਮਾਨ ਸੀ ਕੀ ਸੀ ਉਹ ਗਵਾਹੀ ਦੇ ਕੇ ਜਿਹੜੇ ਕਲਪ੍ਰੇਟ ਸੀ ਉਹਨਾਂ ਨੂੰ ਅਦਾਲਤ ਦੇ ਕਟਹਿਰੇ ਚ ਲੈ ਕੇ ਆ ਸਕਦਾ ਸੀ ਇਨ੍ਹਾਂ ਨੇ ਪੁਲਿਸ CBSE ਆਫਿਸਰਸ ਨੇ ਆਪਣੀ ਲਾਈਨ ਨੂੰ ਕ੍ਰਾਸ ਕਰਕੇ ਉਹਨੂੰ ਹਿਊਮੀਲੇਟ ਕਰਨ ਤੋਂ ਬਾਅਦ ਕੇਸ ਡਿਸਮਿਸ ਕਰਾ ਦਿੱਤਾ ਆਈ ਮੀਨ ਕਿ ਦਿਸ ਇਜ਼ ਉਹ ਤੇ ਬੜੀ ਖੂਬੀ ਕਿ ਉਹਨਾਂ ਨੇ ਚਲੋ ਜੀ ਇੰਨੀਆਂ ਇੱਟਾਂ ਫੜ ਲਈਆਂ ਕੋਕੇਨ ਦੀਆਂ ਔਰ ਉਹ ਡਰੱਗ ਸਟ੍ਰੀਟ ਤੇ ਉੱਤੇ ਨਹੀਂ ਆਈ ਉਹਦੀ ਦੇਖੋ ਵਰਥ ਕਿੰਨੀ ਜ਼ਿਆਦਾ ਅਗਰ ਉਹ ਆਂਦੀ ਤੇ ਕਿੰਨੇ ਬੱਚੇ ਇਹ ਤੇ ਜਿਹੜੇ ਘਰ ਦਾ ਬੱਚੇ ਨੂੰ ਡਰੱਗ ਲੱਗ ਗਈ ਤੇ ਉਹਦੇ ਕੋਲੋਂ ਪੁੱਛੋ ਕਿ ਵਟ ਦੇ ਆਰ ਗੋਇੰਗ ਥਰੂ ਇਹ ਮਤਲਬ ਮੇਨ ਸਟ੍ਰੀਮ ਮੀਡੀਆ ਕੋ ਮੈਂ ਇਹ ਕਹਿਤੀ ਹੂੰ ਕਿ ਦੇ ਮਸਟ ਆਸਕ ਦੀਸ ਕੁਐਸਚਨਸ ਮੈਂ ਔਰ ਆਪ ਰੋ ਕੇ ਬੋਲ ਕੇ ਹਟ ਜਾਤੇ ਹੈ ਅਸੀਂ ਸਿਰਫ ਉਹ ਪਾਕਿਸਤਾਨ ਇੰਡੀਆ ਦੀ ਪੋਲੀਟਿਕਸ ਦੇ ਵਿਚ ਲੱਗੇ ਹੋਏ ਹਾਂ ਬੜੇ ਹੈਪੀ ਹਾਂ ਪੁਰਬਾਸ਼ ਹਾਂ ਆਪਕੋ ਪਤਾ ਹੈ ਕਿ ਯਹਾਂ ਪੇ ਉਬਰ ਕੇ ਬੀਚ ਮੇ ਵੀ ਜੋ ਕੁਛ ਹੋ ਰਿਹਾ ਕਿ ਡਾਊਨ ਟਾਊਨ ਕੇ ਬੀਚ ਮੇ ਪਿਛਲੇ ਦਿਨੋਂ ਮੇ ਉਹਨਾਂ ਨੇ ਗੋਲੀਆਂ ਵੀ ਮਾਰੀ ਹੈ ਪੁੱਛ ਕੇ ਕਿਹਾ ਤੂੰ ਮੁਸਲਮਾਨ ਹੋ और मैं हर उबर ड्राइवर को भी ये कहती हूँ कि डू नॉट गेट इन टू द पॉलिटिक्स विद योर पैसेंजर्स बिकॉज एनीबडी कैन बी एग्रेसिव देर इज अ मेंटल इलनेस एवरीवेयर. ये चरणजीत बराड़ साहब आप बहुत प्यारा टॉपिक लेके आए हैं बट आई विश कि कम्युनिटी मस्ट वेक अप. इलेक्शन होंगे ने तो तुसी प्रॉपर क्वेश्चन नहीं पूछते और जात बरादरी दे उत्ते असी बंदे ले आने मेयर तक नूं चेंज करन दे चक्कर दे विच असी बैठे हां कि मैं कैनेडा नूं सही कर लवांगा. हालांकि मैं 32-35 साल पहले जब कैनेडा में आई थी इट वॉज मच बेटर. आप अब जो भी कहना चाहते हैं आप कहें. दीज आर कंसर्न चरणजीत जी. अगर आज लोग इन चीजों के ऊपर नहीं बोलेंगे तो आपके बच्चे तो जवान हो सकते हैं. आपके ग्रैंड चिल्ड्रन विल फॉल इन टू दीज थिंग्स. कल आमिर अभी आपको एक वीडियो दिखाता है. आप देखो जी 9-10 साल का बच्चा है जो पिकरिंग में रखा है गाड़ियों को ब्रेक करके उसके बीच में से वॉलेट निकाल रहे हैं. वॉट आर वी टीचिंग टू आर चिल्ड्रन वेयर दे आर गोइंग. थैंक यू वेरी मच फॉर टेकिंग माई कॉल.
थैंक यू मैं बिल्कुल
बहुत शुक्रिया मेरी कॉल लेने का. मगर मैंने कोई उस लिहाज से नहीं कॉल किया. वी आर ऑल ओनर्स ऑफ 770. आर लिस्नर्स आर ओनर. मैं तो नौकरी कर रही
हूं. थैंक यू मेहरबानी अरसा जी. धन्यवाद. कंसर्न बड़ी बहुत वैलिड ने जी. देखो साडे बच्चे ने जो साडे बच्चे वड्डे हो गए जे क्राइम वधा गया साडे बच्चे ने की कहना सानू पता. उन्होंने कहना ये साडे तो पहली जनरेशन सी जिहड़ा नकम्मी जनरेशन सी. ये बोले नहीं जो इन्हां नू बोलना चाहिदा सी. ये बोले नहीं. ये चुप करे रहे. ये पैसे बनाउण वालियां मशीनां बने रहे. इन्हां ने साडी केयर नहीं कीती. देखो जे हुण आपां नूं अज चंगा कुछ मिल रहा साडे बजुर्गां वल्लों कीता होया उन्हां दे स्ट्रगल करके. आपां एक दिन पहलां वी गल कीती सी साडे तों पहलियां पीढ़ियां ने स्ट्रगल कीता साडे लई वर्क प्लेस सेफ्टी रूल्स एंड रेगुलेशन बनाए है जी. 8 घंटे दा काम दा कानून बनाया. बुढ़ापा सानू ओल्ड एज जिहड़ी सिक्योरिटी है जिहड़ी सोशल सिक्योरिटी है ना. कोई बंदे दे 60 फेट वज जांदी है उहनू कंपनसेशन किन्ना कुछ साडियां पहलियां जनरेशन ने करके दिता. असीं तां उहनां दा दिता होया उहदा आनंद माण रहे हां है जी. इह कंटीन्यूअस प्रोसेस चाहीदा. ते जे असीं चुप करके बैठे रहांगे इत्थे घुग्गू बाटे बन के है जी भी जिवें कुछ हो ही जांदा सारा कुछ ठीक हो जांदा. आउण वालियां जनरेशन ने फिर साडे हार थोड़ा पाउणे ने. वैसे हार पा देणगे. हार दो तरह दे हुंदे आ है ना. दूजे तरह दा हार पाउणगे. पाउणगे जरूर पाउणगे जी. उह कहणगे तुसीं बोले नहीं उदों. अच्छा गल चल रही सी जी अपनी अपने इस केस बारे. देखो जिहड़े ऑफिसर्स ने ना तुसीं हैरान होवोगे भी इह जिहड़ा इहनां दी कन्वर्सेशन देखो जिन्नी क मैं पढ़ रहा उहदे तों आए लगदा भी जिवें ਜਿਵੇਂ ਪੈਰ ਥੱਲੇ ਬਟੇਰਾ ਆ ਗਿਆ ਹੁੰਦਾ ਨਾ. ਇਹ ਤਾਂ ਕੁਦਰਤੀ ਇਹਨਾਂ ਦੇ ਅੜਿੱਕੇ ਆ ਗਿਆ ਟਰੱਕ. ਦੇਖੋ ਇਹਨਾਂ ਨੇ ਆਫਿਸਰਸ ਨੇ ਕਿਹਾ ਕੋਰਟ ਦੇ ਸਾਹਮਣੇ ਕਹਿੰਦੇ ਉਹਨਾਂ ਨੇ ਉਹ ਇਹ ਬਿਲੀਵ ਕਰਦੇ ਸੀ ਵੀ ਜਿਹੜਾ ਇਹ ਟਰੱਕ ਡਰਾਈਵਰ ਸੀ ਮਿਸਟਰ ਸੈਣੀ ਇਹਦੇ ਕੋਲੇ ਕੈਸ਼ ਹੋ ਸਕਦਾ ਜ਼ਿਆਦਾ. ਮੈਂ ਪੜ੍ਹ ਕੇ ਸੁਣਾ ਦੇਣਾ ਤੁਹਾਨੂੰ ਖ਼ਬਰ ਜੋ ਲਿਖਿਆ. ਦਾ ਆਫਿਸਰਸ ਟੋਲਡ ਦਾ ਕੋਰਟ ਦੇ ਬਿਲੀਵਡ ਸੈਣੀ ਕੁਡ ਹੈਵ ਮੋਰ ਕੈਸ਼ ਔਨ ਹਿਮ ਐਂਡ ਵਰੰਟ ਅਵੇਅਰ ਆਫ ਦਾ ਡਰੱਗਸ ਇਨ ਦਾ ਟਰੱਕ ਟ੍ਰੇਲਰ ਐਟ ਦਾ ਟਾਈਮ ਆਫ ਸਟ੍ਰਿਪ ਸਰਚ. ਜਦੋਂ ਇਹ ਸਰਚ ਕਰਨ ਲੱਗੇ ਨਾ ਕਹਿੰਦੇ ਉਹਨਾਂ ਨੂੰ ਪਤਾ ਨਹੀਂ ਸੀਗਾ. ਉਹਨਾਂ ਨੂੰ ਪਤਾ ਨਹੀਂ ਸੀ ਵੀ ਇਹਦੇ ਚ ਇਹ ਡਰੱਗਸ ਵੀ ਹੋ ਸਕਦੀਆਂ ਨੇ ਹੈਨਾ. ਅੱਛਾ ਸੁਪਰੀਮ ਕੋਰਟ ਨੇ ਨਾ ਕੁਛ ਰੂਲਸ ਤੈਅ ਕੀਤੇ ਹੋਏ ਨੇ ਜਦੋਂ ਕੋਈ ਬੰਦੇ ਨੂੰ ਅਰੈਸਟ ਕਰਨਾ ਤੇ ਉਹਦੀ ਸਰਚ ਆ ਜਿਹੜੀ ਜਦੋਂ ਆਫਿਸਰਸ ਨੇ ਕਰਨਾ ਨਾ ਆਏ ਨਹੀਂ ਹੈਗਾ ਵੀ ਉਹੀ ਫੜ ਕੇ ਗਲਾਵੇਂ ਤੋਂ ਵੀ ਉਹ ਸ਼ਰਟ ਲਾ ਕੇ ਉਹਦੀ ਜਾਂ ਪਜਾਮਾ ਲਾ ਕੇ ਪੈਂਟ ਲਾ ਕੇ ਸਰਚ ਕਰਨ ਲੱਗ ਜਾਣ. ਆਏ ਨਹੀਂ ਹੈਗਾ. ਉਹ ਸਰਚ ਦੇ ਲਈ ਨਾ ਰੂਲਸ ਐਂਡ ਰੈਗੂਲੇਸ਼ਨ ਨੇ ਉਹ 2001 ਦੇ ਵਿੱਚ ਸੁਪਰੀਮ ਕੋਰਟ ਨੇ ਸੈੱਟ ਕੀਤੇ ਸੀ. ਉਸ ਜਿਹੜਾ ਸੁਪਰਵਾਈਜ਼ਰ ਆ ਉਹਦੀ ਪਰਮਿਸ਼ਨ ਲੈਣੀ ਪੈਂਦੀ ਆ. ਉਹ ਕਿਤੇ ਨਹੀਂ ਲਈ ਗਈ. ਤੇ ਮੈਂ ਨਾ ਇੱਥੇ ਹੁਣ ਲਿਖਿਆ ਹੋਇਆ ਮੈਂ ਪੜ੍ਹ ਕੇ ਨਹੀਂ ਸੁਣਾ ਸਕਦਾ ਗਾ. ਮਤਲਬ ਤੁਸੀਂ ਹੈਰਾਨ ਹੋਵੋਗੇ. ਉਹ ਕਹਿੰਦੇ ਅੱਛਾ ਇਹ ਵੀ ਹੈਗਾ ਵੀ ਜਦੋਂ ਸਰਚ ਕਰਦੇ ਆ ਬੰਦੇ ਨੂੰ ਤੁਸੀਂ ਪੰਜਾਬੀ ਚ ਕਹਿੰਦੇ ਜਿਵੇਂ ਅਲਫ ਨੰਗਾ ਨਹੀਂ ਕਰ ਸਕਦੇ. ਉਹ ਕਹਿੰਦੇ ਜਦੋਂ ਸਰਚ ਕਰਨ ਲੱਗੇ ਨਾ ਇੰਨੇ ਭੈੜੇ ਤਰੀਕੇ ਦੇ ਨਾਲ ਉਹਨੂੰ ਉਹਦੀ ਸਰਚ ਕੀਤੀ ਉਹਦੇ ਮਤਲਬ ਉਹਨੂੰ ਨੰਗਾ ਕਰਕੇ ਉਹਦੇ ਪ੍ਰਾਈਵੇਟ ਪਾਰਟਸ ਨੂੰ ਵੀ ਟੱਚ ਕੀਤਾ. ਮਤਲਬ ਵਿਜੂਅਲ ਐਗਜ਼ਾਮੀਨੇਸ਼ਨ ਇਸ ਤਰੀਕੇ ਨਾਲ ਕੀਤਾ ਜਿਹੜਾ ਮੈਂ ਇੱਥੇ ਮਾਫੀ ਚਾਹੁੰਦਾ ਜੇ ਕੋਈ ਸਰੋਤਾ ਕੋਈ ਜਿਹੜਾ 18 ਸਾਲ ਤੋਂ ਉੱਤੇ ਨਹੀਂ ਹੈ ਮੈਂ ਨਹੀਂ ਬੋਲ ਸਕਦਾ ਉਸ ਤਰੀਕੇ ਨਾਲ. ਤੁਹਾਨੂੰ ਪੜ੍ਹ ਕੇ ਹੀ ਪਤਾ ਲੱਗੂ. ਹੁਣ ਤੁਸੀਂ ਦੇਖੋ ਜਿਹੜਾ ਇਹ ਤਾਂ ਚਲੋ ਮੈਂ ਤੁਹਾਡੇ ਮਨ ਚ ਹੋਊਗਾ ਦੋਸ਼ੀ ਆ ਪਰ ਜੱਜ ਸਾਹਿਬ ਦੀ ਜੱਜਮੈਂਟ ਦੇ ਮੁਤਾਬਕ ਇਹ ਬੰਦਾ ਦੋਸ਼ੀ ਨਹੀਂ ਹੈ. ਮੈਂ ਤਾਂ ਇਹ ਗੱਲ ਕਰ ਰਿਹਾ ਦੋਸ਼ੀ ਨੂੰ ਦਿਓ ਸਜ਼ਾ. ਤੁਸੀਂ ਕਰੋ ਪ੍ਰੂਫ ਇਕੱਠੇ ਕੱਲੇ ਜਿਵੇਂ ਆਰਫਾ ਮੈਡਮ ਜੀ ਕਹਿ ਕੇ ਗਏ ਨੇ ਵੀ ਜੇ ਤੁਹਾਡੇ ਕੋਲ ਐਡਾ ਵੱਡਾ ਕੇਸ ਆਇਆ ਤੁਸੀਂ ਗਾਂ ਦੀ ਗਾਂ ਉਹ ਕਿਹੜੀ ਕੰਪਨੀ ਦਾ ਟਰੱਕ ਆ ਕਿਹੜੇ ਵੇਅਰ ਹਾਊਸ ਚੋਂ ਆਇਆ ਉੱਥੇ ਕੰਮ ਉੱਥੇ ਸਮਾਨ ਕਿੱਥੋਂ ਦਾ ਸਾਰੀ ਆਪਦੀ ਲਿੰਕ ਜੋੜੋ ਨਾ ਇੱਕ ਡਰਾਈਵਰ ਤੇ ਥੋੜਾ ਤੁਸੀਂ ਰੱਖ ਸਕਦੇ ਹੋ ਸਵਾਲ ਇਹ ਹੈ ਬਈ ਕੋਈ ਜਿਹੜਾ ਨਿਰਦੋਸ਼ ਬੰਦਾ ਇੱਕ ਵੀ ਨਿਰਦੋਸ਼ ਬੰਦਾ ਨਹੀਂ ਫੜਿਆ ਜਾਣਾ ਚਾਹੀਦਾ ਉਹਨੂੰ ਜ਼ਲੀਲ ਨਹੀਂ ਕੀਤਾ ਜਾਣਾ ਚਾਹੀਦਾ ਜੇ ਅੱਜ ਇਹ ਆਪਾਂ ਇੱਕ ਮਿੰਟ ਲਈ ਮੰਨ ਲਓ ਚਲੋ ਕੱਲ ਨੂੰ ਜੱਜ ਸਾਹਿਬ ਡਿਸੀਜਨ ਦੇ ਦਿੰਦੇ ਵੀ ਇਹ ਦੋਸ਼ੀ ਸੀ ਦੋਸ਼ੀ ਹੋਣ ਦੇ ਬਾਵਜੂਦ ਹੀ ਤੁਹਾਡੇ ਕੋਲ ਪ੍ਰੂਫ ਚਾਹੀਦੇ ਆ ਤੁਸੀਂ ਇਸ ਤਰ੍ਹਾਂ ਕਿਸੇ ਨੂੰ ਵੀ ਮਤਲਬ ਐ ਜ਼ਲੀਲ ਨਹੀਂ ਕਰ ਸਕਦੇ ਹੈਨਾ ਆਪਾਂ ਵੇਖਿਆ ਹੀ ਆ ਕਈ ਵਾਰੀ ਆਪਾਂ ਪੁਲਿਸ ਕਿੰਨਾ ਧੱਕਾ ਕਰਦੀ ਆ ਉੱਥੇ ਅਮਰੀਕਾ ਦੇ ਵਿੱਚ ਆਪਾਂ ਕੇਸ ਦੇਖੇ ਨੇ ਬਈ ਇੱਕ ਉਹ ਬਲੈਕ ਕਲਰ ਦਾ ਬੰਦਾ ਸੀ ਉਹਦੀ ਛਾਤੀ ਤੇ ਬੈਠ ਗਏ ਤੇ ਮਗਰ ਉਹਦੀ ਡੈਥ ਹੋ ਗਈ ਮਤਲਬ ਇਹ ਪੁਲਿਸ ਰਾਜ ਨਹੀਂ ਹੋਣਾ ਚਾਹੀਦਾ ਪੁਲਿਸ ਦਾ ਕੰਮ ਆ ਜਿਹੜਾ ਉਹ ਅਗੇਨ ਬੜੇ ਵਧੀਆ ਤਰੀਕੇ ਨਾਲ ਲੌਜੀਕਲ ਮੈਨਰ ਦੇ ਨਾਲ ਤੇ ਹਿਊਮਨ ਰਾਈਟਸ ਦੀ ਪੂਰਾ ਖਿਆਲ ਰੱਖਦੇ ਹੋਏ ਪੁਲਿਸ ਨੇ ਆਪਣਾ ਕੰਮ ਕਰਨਾ ਹੁੰਦਾ ਤੇ ਜਿਹੜਾ ਦੋਸ਼ੀ ਬੰਦਾ ਜਿਹਨੂੰ ਪੁਲਿਸ ਦੋਸ਼ੀ ਠੀਕ ਹੈ ਪੁਲਿਸ ਸਮਝ ਸਕਦੀ ਹੈ ਦੋਸ਼ੀ ਪੁਲਿਸ ਚਾਰਜ ਕਰ ਸਕਦੀ ਹੈ ਪੁਲਿਸ ਕੋਲੇ ਰਾਈਟ ਆ ਪੁਲਿਸ ਸਰਚ ਕਰ ਸਕਦੀ ਹੈ ਪਰ ਉਹਦੇ ਨਾ ਰੂਲਸ ਐਂਡ ਰੈਗੂਲੇਸ਼ਨ ਨਿਯਮਾਂ ਜਿਹੜੇ ਉਹ ਮਤਲਬ ਉਹਦੇ ਤਹਿਤ ਹੀ ਹੋਣਾ ਚਾਹੀਦਾ ਤੇ ਜਿਹੜੇ ਸਾਡੇ ਲੋਕ ਐਕਸਪੈਕਟ ਕਰਦੇ ਨੇ ਨਾ ਬਈ ਬਿਨਾ ਬਿਨਾ ਹੀ ਬਿਨਾ ਪਰਖਿਆਂ ਪੜਤਾਲਿਆਂ ਉਹ ਕਹਿਣਗੇ ਜੀ ਉਹ ਬਸ ਜੀ ਜਿਹਨੂੰ ਅਸੀਂ ਦੋਸ਼ੀ ਸਮਝ ਲਿਆ ਪੁਲਿਸ ਵੀ ਉਹਨੂੰ ਦੋਸ਼ੀ ਸਮਝੇ ਤੇ ਉਹਨੂੰ ਉਸ ਤਰੀਕੇ ਨਾਲ ਬਿਹੇਵ ਕਰੇ ਜਿਵੇਂ ਪੰਜਾਬ ਪੁਲਿਸ ਕਰਦੀ ਹੈ ਆਪਾਂ ਆਪਣੀ ਮੈਂਟੈਲਿਟੀ ਬਦਲ ਲਈ ਹੈ ਜੀ ਇਹ ਮੈਂਟੈਲਿਟੀ ਇੱਥੇ ਸੈੱਟ ਨਹੀਂ ਆਉਂਦੀ ਹੈਨਾ ਜਿਹੜਾ ਕੁਛ ਪੰਜਾਬ ਪੁਲਿਸ ਕਰਦੀ ਆਈ ਆ ਤੁਸੀਂ ਦੇਖਦੇ ਹੋ ਨਾ ਜਿਹੜੀ ਫਿਲਮ ਚੱਲ ਰਹੀ ਆ ਖਾਲੜਾ ਸਾਹਿਬ ਦੇ ਜੀਵਨ ਬਾਰੇ ਹੈਨਾ ਠੀਕ ਹੈ ਤੁਸੀਂ ਤੁਹਾਡੇ ਆਪੋ ਆਪਣੇ ਵਿਊਜ਼ ਹੋ ਸਕਦੇ ਆ ਪਰ ਇੱਕ ਪੱਖ ਆ ਜਿਹੜਾ ਸਰਕਾਰੀ ਦਹਿਸ਼ਤ ਪੁਲਿਸ ਦੀ ਦਹਿਸ਼ਤ ਜਿਹੜੀ ਉਹਦੇ ਚ ਦਿਖਾਈ ਗਈ ਆ ਇੱਕ ਪੱਖ ਆ ਹਰ ਅੱਗੇ ਹੋਰ ਵੀ ਪੱਖ ਨੇ ਜਿਹਨਾਂ ਨੇ ਬੰਦੂਕਾਂ ਚੱਕੀਆਂ ਹੋਈਆਂ ਸੀ ਉਹਨਾਂ ਨੇ ਵੀ ਬਹੁਤ ਕੁਝ ਗਲਤ ਕੀਤਾ ਇਸੇ ਕਰਕੇ ਅਸੀਂ ਵਾਰ ਵਾਰ ਕਹਿੰਦੇ ਹੁੰਦੇ ਆ ਵੀ ਉਸ ਵੇਲੇ ਚਲੋ ਆਪਾਂ ਉਹ ਘਟਨਾ ਨੂੰ ਇੱਥੇ ਨਹੀਂ ਜੋੜਦੇ ਇੱਕ ਪਾਸੇ ਪੁਲਿਸ ਦੀ ਦਹਿਸ਼ਤ ਸੀ ਸਰਕਾਰੀ ਦਹਿਸ਼ਤ ਸੀ ਦੂਸਰੇ ਪਾਸੇ ਫਿਰਕਾ ਪ੍ਰਸਤਾਂ ਦੀ ਆਪਣੀ ਦਹਿਸ਼ਤ ਸੀ ਲੋਕਾਂ ਨੇ ਉਹਦਾ ਜਿਹੜਾ ਖਮਿਆਜ਼ਾ ਉੱਥੇ ਭੁਗਤਿਆ ਹੈਨਾ ਚਲੋ ਆਪਾਂ ਉਹ ਵਿਸ਼ਾ ਹਾਲ ਦੀ ਘੜੀ ਛੱਡ ਦਿੰਦੇ ਆ ਪਰ ਗੱਲ ਇੱਥੋਂ ਦੀ ਹੈ ਜੀ ਇਸ ਕਰਕੇ ਕੇਸ ਬਾਰੇ ਜਦੋਂ ਤੁਸੀਂ ਇਹਨੂੰ ਪੜੋਗੇ ਨਾ ਸੀਰੀਅਸਲੀ ਕੱਲਾ ਸੁਣ ਕੇ ਨੀ ਵੀ ਹਾਂ ਜੀ ਹਾਂ ਉਹ 13-14 million ਦੀ ਡਰੱਗ ਸੀ ਜੀ ਜੱਜ ਸਾਹਿਬ ਨੇ ਛੱਡਤਾ ਐ ਨਹੀਂ ਛੱਡਦਾ ਜੱਜ ਸਾਹਿਬ ਨੇ ਪ੍ਰੂਫ ਦੇਖਿਆ ਜੇ ਸੱਚੀ ਦੋਸ਼ੀ ਸੀ ਪੁਲਿਸ ਕੋਲੇ ਇੰਨੇ ਸਾਧਨ ਨੇ CBSA ਕੋਲੇ ਸਾਧਨ ਨੇ ਉਹ ਕੜੀ ਜੋੜਦੀ ਪੁਲਿਸ ਪੂਰੀ ਦੀ ਪੂਰੀ ਹੈਨਾ ਫੇਰ ਜੇ ਪੂਰੇ ਦਾ ਪੂਰਾ ਕੇਸ ਸਾਹਮਣੇ ਲੈ ਕੇ ਆਉਂਦੇ ਤੇ ਫੇਰ ਜੱਜ ਸਾਹਿਬ ਜੇ ਛੱਡ ਦਿੰਦੇ ਨਾ ਤੇ ਫੇਰ ਇਹ ਮਤਲਬ ਕਹਿੰਦੇ ਆ ਵੀ ਅਲੋਕਾਰੀ ਗੱਲ ਹੋਣੀ ਸੀ ਐ ਨੀ ਉਹਨਾਂ ਨੂੰ ਪੂਰੀ ਟ੍ਰੇਨਿੰਗ ਦਿੱਤੀ ਹੁੰਦੀ ਆ ਇਸ ਤਰ੍ਹਾਂ ਨਹੀਂ ਹੁੰਦਾ ਗਾ ਤੇ ਚਾਰਟਰ ਆਫ ਰਾਈਟ ਜਿਹੜਾ ਮੈਂ ਬਹੁਤ ਸਾਰੇ ਲੋਕ ਦੇਖਿਆ ਜੀ ਇੱਥੇ ਕਿਹੜੇ ਕੋਲ ਉਹ ਚਾਰਟਰ ਆਫ ਰਾਈਟਸ ਪਾਸੇ ਕਰਦੇ ਚਾਰਟਰ ਆਫ ਰਾਈਟਸ ਐ ਕਿਵੇਂ ਪਾਸੇ ਕਰਦੇ ਨੇ ਚਾਰਟਰ ਆਫ ਰਾਈਟਸ ਉਹ ਜਿਹੜੀ ਜੀਵਨ ਜਾਚ ਆ ਨਾ ਸਾਡੀ ਇੱਥੇ ਕੈਨੇਡੀਅਨ ਲੋਕਾਂ ਦੀ ਉਹਦੀ ਜਿੰਦ ਜਾਨ ਆ ਉਹਦੀ ਪੂਰੀ ਦੀ ਪੂਰੀ ਜਿੰਦ ਜਾਨ ਆ ਇਹ ਕੈਨੇਡੀਅਨ ਜਿਹੜਾ ਚਾਰਟਰ ਆਫ ਰਾਈਟਸ ਆ ਤੁਸੀਂ ਉਹਦੇ ਤੇ ਕਿੰਤੂ ਪ੍ਰੰਤੂ ਨਹੀਂ ਕਰ ਸਕਦੇ ਗੇ ਜੱਜ ਸਾਹਿਬ ਸਾਡੇ ਨਾਲੋਂ ਬਹੁਤ ਗੁਣਾ ਬਹੁਤ ਮਤਲਬ ਸਾਡੇ ਨਾਲੋਂ ਸਿਆਣੇ ਹੁੰਦੇ ਨੇ ਬਾਕੀ ਜੀ ਕਾਨੂੰਨ ਬਣਾਉਣਾ ਤਾਂ ਸਰਕਾਰ ਦਾ ਕੰਮ ਹੈ ਇੱਥੇ ਬਹੁਤ ਸਾਰੀ ਚੱਲਦਾ ਹੁਣ ਮੈਨੂੰ ਪਤਾ ਤੁਹਾਡੇ ਮਨ ਚ ਕੀ ਚੱਲਦਾ ਤੁਸੀਂ ਕਹੋਗੇ ਜੀ ਇੱਥੇ ਜਿਹੜੇ ਮਲਟੀਪਲ ਓਫੈਂਡਰ ਦਾ ਬਹੁਤ ਸਾਰੀ ਉਹ ਬਾਰ ਬਾਰ ਉਹ ਜ਼ੁਲਮ ਕਰਦੇ ਨੇ ਉਹਨਾਂ ਨੂੰ ਬੇਲ ਕਿਉਂ ਦਿੱਤੀ ਜਾਂਦੀ ਸਰਕਾਰ ਕਾਨੂੰਨ ਬਣਾ ਦੇ ਜੀ ਚੁਣੇ ਹੋਏ ਨੁਮਾਇੰਦੇ ਜਿਹੜੇ ਉਹ ਕਾਨੂੰਨ ਬਣਾ ਦੇਣ ਫਿਰ ਜੱਜ ਸਾਹਿਬ ਉਵੇਂ ਲਾਗੂ ਕਰ ਦੇਣਗੇ ਜੱਜ ਸਾਹਿਬ ਤੋਂ ਐਕਸਪੈਕਟ ਨਾ ਕਰੋ ਵੀ ਜਿਹੜਾ ਕੁਛ ਕਾਨੂੰਨ ਦੇ ਵਿੱਚ ਪ੍ਰੋਵੀਜ਼ਨ ਹੈ ਨਹੀਂ ਤੇ ਤੁਸੀਂ ਉਹ ਕਹੋ ਜੀ ਜੱਜ ਸਾਹਿਬ ਐਂ ਕਰ ਦੇਣ ਉਹਨਾਂ ਨੇ ਤਾਂ ਇੱਕ ਸੈੱਟ ਰੂਲਸ ਬਣੇ ਨੇ ਉਹਦੇ ਮੁਤਾਬਕ ਉਹਨਾਂ ਨੇ ਉਹ ਇੰਪਲੀਮੈਂਟ ਕਰਨੇ ਨੇ ਜੇ ਉਹਦੇ ਚ ਕੋਈ ਫਰਕ ਆ ਫਿਰ ਉਹਦੇ ਬਾਰੇ ਸਮਾਜ ਚ ਡਿਬੇਟ ਚੱਲਣੀ ਚਾਹੀਦੀ ਆ ਪੂਰੀ ਦੀ ਪੂਰੀ ਡਿਬੇਟ ਚੱਲਣੀ ਚਾਹੀਦੀ ਆ ਹਰ ਇੱਕ ਦੀ ਰਾਏ ਲੈਣੀ ਚਾਹੀਦੀ ਆ ਫਿਰ ਉਹਦੇ ਮੁਤਾਬਕ ਕਾਨੂੰਨ ਨੂੰ ਬਦਲ ਕਾਨੂੰਨ ਬਦਲਦਾ ਰਹਿੰਦਾ ਐ ਨਹੀਂ ਹੈਗਾ ਬਦਲਣਾ ਚਾਹੀਦਾ ਜਿਹੜੀਆਂ ਚੀਜ਼ਾਂ ਇਰਰੈਲੀਵੈਂਟ ਹੋ ਜਾਂਦੀਆਂ ਉਹ ਬਦਲਣੀਆਂ ਚਾਹੀਦੀਆਂ ਨੇ ਹੈਨਾ ਪਰ ਇਹ ਨਾ ਬਹੁਤ ਵੱਡਾ ਮਸਲਾ ਹੈਗਾ ਬਈ ਲੋਕ ਆ ਜਿਹੜੇ ਇਹ ਕ੍ਰਾਈਮ ਕਿਵੇਂ ਕਰਦੇ ਨੇ ਕਿਉਂ ਕ੍ਰਾਈਮ ਦੇ ਰਸਤੇ ਤੇ ਪੈਂਦੇ ਨੇ ਨਜਾਇਜ਼ ਜਿਹੜੇ ਬੰਦੇ ਕਈ ਵਾਰੀ ਫੜੇ ਜਾਂਦੇ ਨੇ ਫਿਰ ਉਹ ਸੱਚੀ ਮੁੱਚੀ ਕ੍ਰਿਮੀਨਲ ਬਣ ਜਾਂਦੇ ਨੇ ਤੇ ਸੱਚੀ ਮੁੱਚੀ ਦੇ ਕ੍ਰਿਮੀਨਲ ਕਈ ਵਾਰੀ ਸਾਰੀ ਉਮਰ ਬਚਦੇ ਰਹਿੰਦੇ ਨੇ ਇਹ ਬੜਾ ਕੁਛ ਆ ਚੋਰੀ ਬਾਰੇ ਆਰਫਾ ਮੈਡਮ ਜੀ ਗੱਲ ਕਰਕੇ ਗਏ ਨੇ ਕੱਲ ਅਸੀਂ ਫੋਟੋਆਂ ਦੇਖ ਰਹੇ ਸੀ ਛੋਟਾ ਬੱਚਾ ਇੱਕ ਚੋਰੀ ਕਰ ਲਿਆ ਸੀਗਾ ਕਾਰ ਦੇ ਵਿੱਚੋਂ ਇਹ ਠੀਕ ਆ ਛੋਟੇ ਬੱਚੇ ਦਾ ਹੌਸਲਾ ਕਿਵੇਂ ਪੈ ਗਿਆ ਚੋਰੀ ਕਰਨਾ ਪਰ ਨਾਲ ਦੀ ਨਾਲ ਮੇਰਾ ਇਹ ਵੀ ਕੁਐਸਚਨ ਸੀ ਬਈ ਕਿਉਂ ਚੋਰੀ ਕਰਨੀ ਕਿਉਂ ਪੈਂਦੀ ਆ ਕੀ ਸੋਸ਼ੀਓ ਇਕਨੋਮਿਕ ਕੰਡੀਸ਼ਨ ਸਾਡੀਆਂ ਇਹੋ ਜਿਹੀਆਂ ਤਾਂ ਨਹੀਂ ਹੈ ਕਿ ਕੁਝ ਕਮਿਊਨਿਟੀਜ਼ ਉਹਨਾਂ ਦਾ ਲਾਈਫ ਸਟਾਈਲ ਮੈਂ ਅਗੇਨ ਮੈਂ ਡਿਸਕ੍ਰਿਮੀਨੇਸ਼ਨ ਦੀ ਗੱਲ ਨਹੀਂ ਕਰ ਰਿਹਾ ਨਾ ਮੈਂ ਰੇਸਿਸਟ ਹਾਂ ਪਰ ਕੁਝ ਕੁਝ ਲੋਕਾਂ ਦਾ ਕੁਝ ਗਰੁੱਪਸ ਦਾ ਕਿਤੇ ਉਹਨਾਂ ਦੇ ਉਹਨਾਂ ਦੀਆਂ ਜਿਹੜੀਆਂ ਜਿਹੜਾ ਫੈਮਿਲੀ ਬੈਕਗਰਾਉਂਡ ਜਾਂ ਕਹਿ ਲਈਏ ਉਹਨਾਂ ਦੀ ਆਰਥਿਕ ਮੰਦਹਾਲੀ ਜਾਂ ਨਸ਼ੇ ਦੀਆਂ ਹਾਲਤਾਂ ਜਾਂ ਉਹਨਾਂ ਨੂੰ ਜਾਣ ਬੁੱਝ ਕੇ ਉੱਥੇ ਰੱਖਿਆ ਜਾਂਦਾ ਉਹ ਜ਼ਿੰਮੇਵਾਰ ਤਾਂ ਨਹੀਂ ਹੈ। ਸਮਾਜ ਦੇ ਵਿੱਚ ਦੇਖੋ ਸੋਹਣੇ ਸਮਾਜ ਦੇ ਵਿੱਚ ਕੀ ਹੁੰਦਾ, ਆਪਾਂ ਵਾਰ ਵਾਰ ਗੱਲ ਕਰਦੇ ਹਾਂ, ਸੋਹਣੇ ਸਮਾਜਾਂ ਦੇ ਵਿੱਚ ਜਿਹੜਾ ਅਡਲਟਸ ਨੇ ਉਹ ਜੀ ਜਾਨ ਲਾ ਕੇ 8 ਘੰਟੇ ਕੰਮ ਕਰਦੇ ਨੇ, ਬੱਚੇ ਆ ਜਿਹੜੇ ਉਹ ਆਪਣਾ ਫਿਊਚਰ ਬਣਾਉਂਦੇ ਨੇ, ਬੱਚਿਆਂ ਦਾ ਕੋਈ ਬੋਝ ਨਹੀਂ ਹੁੰਦਾ, ਬਜ਼ੁਰਗ ਆ ਜਿਹੜੇ ਕਿਉਂਕਿ ਉਹਨਾਂ ਨੇ ਕੰਮ ਕਰ ਲਿਆ ਹੁੰਦਾ ਤੇ ਬਜ਼ੁਰਗ ਆ ਜਿਹੜਾ ਆਨੰਦ ਮਾਣਦੇ ਨੇ, ਸਮਾਜ ਸੋਹਣਾ ਤਾਂ ਚੱਲਦਾ। ਪਰ ਤੁਸੀਂ ਥੋੜਾ ਜਿਹਾ ਸੋਚੋ ਜੇ ਯੂਨੀਵਰਸਿਟੀਆਂ ਤੋਂ ਥੱਬਾ ਡਿਗਰੀਆਂ ਦਾ ਚੱਕਿਆ ਹੋਵੇ ਤੇ ਨੌਜਵਾਨ ਨੂੰ ਕੰਮ ਨਾ ਮਿਲਿਆ ਹੋਵੇ ਤੇ ਉਧਰੋਂ ਡਰੱਗਸ ਵਾਲੇ ਸਹਿਮਤਾ ਮਾਰੀ ਜਾਣ ਵੀ ਕੋਈ ਨੀ ਤੂੰ ਨਜ਼ਾਰੇ ਲੈ ਕੰਮ ਕੁੰਮ ਤਾਂ ਤੈਨੂੰ ਨਹੀਂ ਮਿਲਣਾ, ਉਧਰੋਂ ਮਹਿੰਗਾਈ ਵਧੀ ਹੋਵੇ ਜੋਬਸ ਹੋਣ ਨਾ ਤੇ ਘਰ ਦਾ ਗੁਜ਼ਾਰਾ ਕਿਵੇਂ ਚੱਲੂਗਾ। ਇਹ ਬਹੁਤ ਸਾਰੀਆਂ ਜਿਹਨੂੰ ਆਪਾਂ ਸਮਾਜਿਕ ਆਰਥਿਕ ਹਾਲਾਤ ਕਹਿੰਦੇ ਆਪਾਂ, ਜਦੋਂ ਉਹ ਵਿਗੜੇ ਹੋਣ ਤਾਂ ਕ੍ਰਾਈਮ ਆ ਨਾ ਜਿਹੜਾ ਆਪੇ ਜਨਮ ਲੈਂਦਾ। ਕ੍ਰਾਈਮ ਦੇ ਲਈ ਦੇਖੋ ਹੋ ਸਕਦਾ ਮੈਂ ਆਪਣੇ ਸ਼ਬਦਾਂ ਨੂੰ ਠੀਕ ਤਰੀਕੇ ਨਾਲ ਨਾ ਕਨਵੇ ਕਰ ਸਕਦਾ ਹੋਵਾਂ, ਮਾਫੀ ਚਾਹੁੰਦਾ, ਪਰ ਅਗੇਨ ਕ੍ਰਿਮੀਨੈਲਿਟੀ ਲਈ ਕ੍ਰਿਮੀਨਲ ਆਪ ਤਾਂ ਜ਼ਿੰਮੇਵਾਰ ਹੁੰਦਾ ਹੀ ਆ, 100% ਹੁੰਦਾ, ਪਰ ਉਹਦੇ ਲਈ ਜਿਹੜੇ ਸਿਸਟਮ ਦੇ ਵਿੱਚੋਂ ਕ੍ਰਾਈਮ ਪੈਦਾ ਹੁੰਦਾ, ਜਿਹੜੀ ਜ਼ਰਖੇਜ਼ ਭੂਮੀ ਆ, ਜਿਹੜੀ ਜ਼ਮੀਨ ਆ, ਜਿਹੜਾ ਗਰਾਊਂਡ ਆ, ਉਹ ਕ੍ਰਿਮੀਨਲ ਬਣਨ ਦੇ ਵਿੱਚ ਉਹਦੀ ਹੈਲਪ ਕਰਦਾ। ਮਤਲਬ ਇਹਨੂੰ ਤੁਸੀਂ ਐਂ ਕਹਿ ਲਓ ਬਈ ਜਿਵੇਂ ਆਪਾਂ ਕਹਿੰਦੇ ਹਾਂ ਜੀ ਬਈ ਮਲੇਰੀਆ ਹੁੰਦਾ, ਮਲੇਰੀਆ ਮੱਛਰ ਕੱਟਣ ਨਾਲ ਹੁੰਦਾ, ਬਿਲਕੁਲ ਹੁੰਦਾ, ਪਰ ਕੱਲਾ ਮੱਛਰ ਜ਼ਿੰਮੇਵਾਰ ਨਹੀਂ ਹੈਗਾ, ਮੱਛਰ ਗੰਦੇ ਪਾਣੀ ਦੇ ਉੱਤੇ ਪੈਦਾ ਹੁੰਦਾ, ਇੱਥੇ ਮੱਛਰ ਕਿਉਂ ਨਹੀਂ ਹੁੰਦਾ, ਇੱਥੇ ਮਲੇਰੀਆ ਕਿਉਂ ਘੱਟ ਹੁੰਦਾ, ਨਹੀਂ ਹੁੰਦਾ ਨਾ, ਕਿਉਂਕਿ ਇੱਥੇ ਸਾਫ਼ ਸੁਥਰਾ ਉਵੇਂ ਖੜਾ ਪਾਣੀ ਸਟੈਗਨੈਂਟ ਵਾਟਰ ਨਹੀਂ, ਉੱਥੇ ਕਿਉਂ ਮਲੇਰੀਆ ਹੁੰਦਾ। ਮਤਲਬ ਇੱਕ ਤਾਂ ਪਾਲਿਸੀ ਹੈਗੀ ਆ ਵੀ ਜੇ ਮਲੇਰੀਆ ਤੁਸੀਂ ਖਤਮ ਕਰਨਾ ਤੇ ਮੱਛਰ ਮਾਰੀ ਜਾਓ, DDT ਸਪਰੇਅ ਕਰੀ ਜਾਓ, ਨਵੇਂ ਮੱਛਰ ਫੇਰ ਪੈਦਾ ਹੋ ਜਾਣਗੇ, ਕਿੱਥੋਂ ਪੈਦਾ ਹੁੰਦੇ ਨੇ। ਉਹ ਮੈਂ ਗੱਲ ਕਰਨ ਦੀ ਕੋਸ਼ਿਸ਼ ਕਰ ਰਿਹਾ ਵੀ ਜੇ ਚੋਰ ਉਚੱਕੇ ਲਫੰਗੇ ਡਰੱਗ ਸਮਗਲਰ ਪੈਦਾ ਹੁੰਦੇ ਨੇ, ਕਿਤੇ ਨਾ ਕਿਤੇ ਸਾਡੇ ਸਮਾਜ ਦੇ ਵਿੱਚ ਹਾਲਾਤ ਇਹੋ ਜਿਹੇ ਨੇ ਜਿਹੜੇ ਜਦੋਂ ਪੈਦਾ ਹੁੰਦੇ ਆ ਨਾ ਉਹ ਪੈਦਾ ਹੋਣ ਦੇ ਲਈ ਉਹ ਹਾਲਾਤ ਮੁਹੱਈਆ ਕਰ ਦਿੰਦੇ ਨੇ। ਜਿਹੜੇ ਲੋਕਾਂ ਦੇ ਵਿੱਚ ਜਿਹੜੇ ਲੋਕ ਸੈਂਸਿਟਿਵ ਹੁੰਦੇ ਨੇ, ਸੰਵੇਦਨਸ਼ੀਲ ਹੁੰਦੇ ਨੇ, ਉਹਨਾਂ ਨੇ ਸਾਰਾ ਕੁਝ ਸਮਝਣਾ ਹੁੰਦਾ, ਉਹਨਾਂ ਨੇ ਸਮਝ ਕੇ ਫਿਰ ਜਿਹੜੀਆਂ ਸਾਡਾ ਸਮਾਜ ਆ ਨਾ ਇਹਦੇ ਚ ਉਹ ਹਾਲਾਤ ਖਤਮ ਕਰਦੇ ਨੇ ਹੁੰਦੇ ਨੇ ਜਿਨ੍ਹਾਂ ਹਾਲਾਤਾਂ ਕਰਕੇ ਕ੍ਰਿਮੀਨਲ ਪੈਦਾ ਹੁੰਦੇ ਨੇ, ਜਿਨ੍ਹਾਂ ਹਾਲਾਤਾਂ ਕਰਕੇ ਵਿਤਕਰਾ ਪੈਦਾ ਹੁੰਦਾ ਹੈ ਨਾ, ਤਾਂ ਕਿ ਕ੍ਰਾਈਮ ਆ ਜਿਹੜਾ ਕ੍ਰਾਈਮ ਦੇਖੋ ਕ੍ਰਾਈਮ ਖਤਮ ਹੋਣ ਲਈ ਜ਼ਰੂਰੀ ਹੈ ਵੀ ਉਹ ਹਾਲਾਤ ਜਿਨ੍ਹਾਂ ਹਾਲਾਤਾਂ ਦੇ ਵਿੱਚ ਕ੍ਰਾਈਮ ਤੇ ਕ੍ਰਿਮੀਨਲ ਪੈਦਾ ਹੁੰਦੇ ਨੇ ਉਹ ਖਤਮ ਹੋਵੇ। ਚਲੋ ਆਪਾਂ ਹੋਰ ਵਿਸ਼ੇ ਤੋਂ ਬਾਹਰ ਨਹੀਂ ਜਾਣਾ, ਗੱਲ ਤਾਂ ਇੰਨੀ ਚੱਲ ਰਹੀ ਸੀ ਇੱਥੇ ਬਈ ਐਵੇਂ ਵਾਰ ਵਾਰ ਜਦੋਂ ਆਪਾਂ ਕਿੰਤੂ ਪ੍ਰੰਤੂ ਕਰਦੇ ਹਾਂ ਨਾ ਵੀ ਕਾਨੂੰਨ ਨਰਮ ਆ, ਕਾਨੂੰਨ ਨਰਮ ਨੂਰਮ ਨਹੀਂ ਹੈਗਾ, ਅਜੇ ਤੁਸੀਂ ਕਾਨੂੰਨ ਦੇ ਦੰਦੇ ਨਹੀਂ ਦੇਖੇ ਗਏ, ਕਾਨੂੰਨ ਬਹੁਤ ਪਹਿਲਾਂ ਹੀ ਸਖ਼ਤ ਹੈਗਾ। ਜਿਹੜਾ ਬੰਦਾ ਪੁਲਿਸ ਸਿਸਟਮ ਤੇ ਕਾਨੂੰਨ ਸਿਸਟਮ ਨੂੰ ਸਖ਼ਤ ਕਰਨ ਦੀ ਗੱਲ ਕਰਦਾ ਨਾ, ਐਕਚੁਅਲੀ ਉਹ ਜਿਹੜੀ ਰੂਲਿੰਗ ਕਲਾਸ ਹੈਗੀ ਆ ਜਿਹੜੀ ਆਲਰੇਡੀ ਬਹੁਤ ਸਟਰੋਂਗ ਆ, ਉਹਨੂੰ ਹੋਰ ਸਟਰੋਂਗ ਕਰਨ ਦੀ ਗੱਲ ਕਰਦਾ ਤੇ ਕੱਲ ਨੂੰ ਇਹ ਸਖ਼ਤ ਹੋਏ ਹੋਏ ਕਾਨੂੰਨ ਤੇ ਪੁਲਿਸ ਨੂੰ ਦਿੱਤੇ ਹੋਏ ਬਹੁਤ ਜ਼ਿਆਦਾ ਅਧਿਕਾਰ, ਪੁਲਿਸ ਨੂੰ ਜੇ ਕੋਈ ਸੋਚਦਾ ਇਹ ਵੀ ਅਧਿਕਾਰ ਦੇ ਦੇ ਵੀ ਕਿਸੇ ਖਾਸ ਹਾਲਾਤ ਦੇ ਵਿੱਚ ਚਾਰਟਰ ਰਾਈਟਸ ਦੀ ਉਲੰਘਣਾ ਹੋ ਜਾਵੇ, ਤਾਂ ਮੇਰਾ ਖਿਆਲ ਤਾਂ ਡਿਕਟੇਟਰਸ਼ਿਪ ਤੇ ਫਿਰ ਪੁਲਿਸ ਰਾਜ ਦੇ ਵਿੱਚ ਫਰਕ ਹੀ ਕੋਈ ਨਹੀਂ ਹੈਗਾ। ਪੁਲਿਸ ਨੂੰ ਇਜਾਜ਼ਤ ਕਦੇ ਵੀ ਨਹੀਂ ਦਿੱਤੀ ਜਾਣੀ ਚਾਹੀਦੀ ਵੀ ਉਹ ਕਿਸੇ ਵੀ ਬੰਦੇ ਦੇ ਚਾਰਟਰ ਆਫ ਰਾਈਟਸ ਦੀ ਉਲੰਘਣਾ ਕਰੇ, ਤੇ ਫਿਰ ਤਾਂ ਭਾਈ ਡਿਕਟੇਟਰਸ਼ਿਪ ਚ ਫਰਕ ਹੀ ਰਹਿ ਗਿਆ, ਉੱਥੇ ਦੇਖ ਕੇ ਆਏ ਆਪਾਂ ਡਿਕਟੇਟਰਸ਼ਿਪ, ਕਹਿਣ ਨੂੰ ਚੋਣਾਂ ਹੁੰਦੀਆਂ 5 ਸਾਲਾਂ ਬਾਅਦ ਹੈ ਨਾ। ਇਹ ਸੋਹਣਾ ਦੇਸ਼ ਆ, ਇੱਥੇ ਜੱਜ ਸਾਹਿਬ ਜਿਹੜੇ ਹੈਗੇ ਆ ਬੜੇ ਸੋਹਣੇ ਫੈਸਲੇ ਲੈਂਦੇ ਨੇ, ਉੱਥੇ ਵਾਂਗੂ ਜਿਹੜੇ ਜੱਜ ਸਾਹਿਬ ਹੁੰਦੇ ਨੇ ਉਹੋ ਜਿਹੇ ਨਹੀਂ ਹੈਗੇ ਵੀ ਉਹਨਾਂ ਨੇ ਬਾਅਦ ਚ ਰਾਜ ਸਭਾ ਦੇ ਮੈਂਬਰ ਬਣ ਜਾਣਾ ਤੇ ਸਾਹਮਣੇ ਫਿਊਚਰ ਪਿਆ ਤੇ ਨੋਟਾਂ ਦੀ ਥੱਬੀ ਪਈ ਆ, ਕਰੋੜਾਂ ਰੁਪਈਏ ਪਏ, ਉਹ ਕੰਮ ਇੱਥੇ ਨਹੀਂ ਚੱਲਦਾ। ਜੱਜ ਸਾਹਿਬ ਬੜਾ ਬਿਲਕੁਲ ਮੈਂ ਕਹਿੰਦਾ ਜੀ ਬਹੁਤ ਠੀਕ ਫੈਸਲਾ ਲਿਆ। ਚਲੋ ਇੱਕ ਮਿੰਟ ਲਈ ਮੰਨ ਲਈਏ ਵੀ ਉਹ ਕ੍ਰਿਮੀਨਲ ਹੋਵੇ ਵੀ, ਡਰੱਗ ਸਮਗਲਰ ਹੋਵੇ ਵੀ, ਆਪਾਂ ਇੱਕ ਮਿੰਟ ਲਈ ਸਪੋਜ਼ ਕਰ ਲਈਏ, ਤੇ ਫਿਰ ਇਹਦਾ ਮਤਲਬ ਪੁਲਿਸ ਸਿਸਟਮ ਦੇ ਵਿੱਚ ਨੁਕਸ ਆ, ਤੇ ਭਾਈ ਉਹ ਨੁਕਸ ਨੂੰ ਪਹਿਲਾਂ ਦੂਰ ਕਰੋ ਤਾਂ ਕਿ ਐਂ ਕੋਈ ਕ੍ਰਿਮੀਨਲ ਅੱਗੋਂ ਚੋਰ ਮੋਰੀ ਦਾ ਫਾਇਦਾ ਉਠਾ ਕੇ ਬਚ ਨਾ ਜਾਵੇ। ਸਵਾਲ ਆ ਹੈ, ਡਿਸਕਸ਼ਨ ਇੱਥੇ ਐਂਡ ਹੁੰਦੀ ਹੈ। ਜੇ ਤੁਸੀਂ ਅਜੇ ਵੀ ਸਮਝਦੇ ਹੋ ਨਾ ਬਈ ਉਹ ਕ੍ਰਿਮੀਨਲ ਆ ਜਾਂ ਕ੍ਰਿਮੀਨਲ ਸੀਗਾ, ਫਿਰ ਭਾਈ ਪੁਲਿਸ ਨੂੰ ਆਪਣਾ ਸਿਸਟਮ ਦਰੁਸਤ ਕਰਨਾ ਚਾਹੀਦਾ, ਉਹ ਬਜਾਏ ਇਹਦੇ ਕਿ ਉਹ 6-7 ਵਾਰੀ ਉਹਦੇ ਅਧਿਕਾਰਾਂ ਦੀ ਉਲੰਘਣਾ ਕਰਦੇ, ਉਹਦੇ ਅਧਿਕਾਰਾਂ ਦੀ ਬਿਲਕੁਲ ਉਲੰਘਣਾ ਨਾ ਕਰਦੇ, ਉਹਨੂੰ ਚੁੱਪ ਕਰਕੇ ਪ੍ਰੂਫ ਲੈ ਕੇ ਪੂਰੀ ਕੜੀ ਨਾਲ ਕੜੀ ਜੋੜ ਕੇ ਜੱਜ ਸਾਹਿਬ ਦੇ ਸਾਹਮਣੇ ਕਰਦੇ ਪੇਸ਼, ਤੇ ਜੱਜ ਸਾਹਿਬ ਨੇ ਦੇ ਦੇਣੀ ਸੀ ਸਜ਼ਾ ਉਮਰ ਕੈਦ ਦੀ, ਵੀ ਸਾਰੀ ਉਮਰ ਤੋਂ ਬਾਹਰ ਨਹੀਂ ਨਿਕਲ ਸਕਦਾ। ਇਹੋ ਜਿਹੀਆਂ 2-4 ਐਗਜ਼ਾਮਪਲਾਂ ਬਣੀਆਂ ਹੋਣ ਤੇ ਮੇਰਾ ਖਿਆਲ ਉਹਦਾ ਜ਼ਰੂਰ ਅਸਰ ਆ ਜਿਹੜਾ ਉਹ ਪਊਗਾ। ਲੋ ਆਪਾਂ ਛੋਟੀ ਜਿਹੀ ਬ੍ਰੇਕ, ਇੱਕ ਕਾਲਰ ਸਾਡੇ ਨਾਲ ਨੇ। ਨਿੱਘਾ ਸਵਾਗਤ ਜੀ ਤੁਹਾਡਾ, ਸਤਿ ਸ੍ਰੀ ਅਕਾਲ।
ਗਾਜੀ ਸ਼ੋਰਟ ਦੇ ਵਿੱਚ ਮੈਂ ਇੰਨੇ ਕਹਿਣਾ ਚਾਹੂੰਗਾ, ਜਿਹੜਾ ਕਾਨੂੰਨ ਇੰਡੀਆ ਦਾ ਤੇ ਇੱਥੇ ਦਾ ਨਾ ਉਹ ਬਿਲਕੁਲ ਵੀਜ਼ਾ ਵੀ ਬਿਲਕੁਲ ਸੇਮ ਹੀ ਆ, ਸਿਰਫ ਉੱਥੇ ਕਰਪਸ਼ਨ ਆ ਤੇ ਇੱਥੇ ਮਤਲਬ ਅਸੀਂ ਕਹਿ ਸਕਦੇ ਹਾਂ ਕਰਪਸ਼ਨ ਹੈ, ਇੰਨੇ ਫਰਕ ਆ। ਕਾਮਨ ਲਾ ਸਿਸਟਮ ਇਹਨੂੰ ਕਹਿੰਦੇ ਆ।
ਤੇ ਪੁਲਿਸ ਸਿਸਟਮ ਕਿਵੇਂ ਆ?
ਉਹ ਤਾਂ ਕਰਪਸ਼ਨ ਆ ਨਾ, ਫਿਰ ਉਹ ਮਤਲਬ ਜਿਹੜਾ ਕਾਮਨ ਲਾ ਤੇ ਨੀ ਉਹਨਾਂ ਨੂੰ ਅਲਾਊਡ ਕਰਦਾ, ਉੱਥੇ ਵੀ ਜੇਕਰ ਪੁਲਿਸ ਵਾਲੇ ਕੁੱਟ ਕੇ ਲੈ ਜਾਣਾ ਗਏ ਆਪਣੇ ਜੱਜ ਦੇ ਸਾਹਮਣੇ, ਉਹ ਕਹਿ ਦੇਵੇ ਕਿ ਮੈਨੂੰ ਕੁੱਟ ਕੇ ਇਹਨਾਂ ਨੇ ਜਿਹੜੀ ਆ ਮੇਰੇ ਤੋਂ ਕਨਫੈਸ਼ਨ ਲਿਖਾਇਆ, ਕੇਸ ਉੱਥੇ ਵੀ ਡਿਸਮਿਸ ਹੋ ਜਾਂਦਾ। ਪਰ ਇੰਨਾ ਉੱਥੇ ਜਾਣ ਨੀ ਨਾ ਦਿੰਦਾ ਕੋਈ ਵੀ, ਪਾਵਰਫੁਲ ਬੰਦੇ ਆਉਂਦੇ ਹੱਥ ਵਿੱਚ ਜੱਜ ਹੁੰਦੇ ਆ ਜੀ।
ਬਿਲਕੁਲ।
ਸੋ ਜਿਹੜੀ ਨਾ ਲੋਡ ਦੀ ਗੱਲ ਆ ਬਰਾੜ ਜੀ, ਜਦੋਂ ਮੇਰੇ ਕੋਲ ਲੋਡ ਆਉਂਦੇ ਰਹਿਣ ਟਰਾਂਸਪੋਰਟ ਕੰਪਨੀ ਦੇ ਵਿੱਚ, ਹਰ ਇੱਕ ਤਰ੍ਹਾਂ ਦੀ ਲੋਡ ਮੇਰੇ ਕੋਲ ਆਉਂਦੇ ਸੀ। ਮੇਰੀ ਕੰਪਨੀ ਬਾਂਡਡ ਕੈਰੀਅਰ ਸੀ, ਉਹਦਾ ਮਤਲਬ ਇਹ ਹੁੰਦਾ ਵੀ ਉੱਥੋਂ ਲੋਡ ਜਿਹੜਾ ਤੁਹਾਡਾ ਬਾਰਡਰ ਤੇ ਨਹੀਂ ਚੈੱਕ ਕੀਤਾ ਜਾਊਗਾ, ਸਿੱਧਾ ਬਾਂਡਡ ਵੇਅਰ ਹਾਊਸ ਵਿੱਚ ਆਜੂਗਾ, ਉੱਥੇ ਆ ਕੇ ਇੰਸਪੈਕਟਰ ਚੈੱਕ ਕਰੂਗਾ ਉਹਨਾਂ ਨੂੰ। ਹਾਂਜੀ
ਹਾਂਜੀ।
ਤੇ ਡੀ ਐਨ ਡੀ ਦਾ ਸਮਾਨ ਮੇਰੇ ਕੋਲ, ਜਿਹੜੇ ਐਮੂਨੇਸ਼ਨ ਜਾਂ ਵੈਪਨਰੀ ਕੈਨੇਡੀਅਨ ਫੋਰਸ,
ਮੇਰੇ ਕੋਲ ਫਾਸਟ ਕਾਰਡ ਵੀ ਬਣੇ ਹੁੰਦੇ ਨੇ, ਕਈ ਉਹਨਾਂ ਨੂੰ ਚੈੱਕ ਨਹੀਂ ਕਰਦੇ ਮੈਨੂੰ ਲੱਗਦਾ, ਫਾਸਟ ਕਾਰਡ ਵਾਲੇ ਜਿਹੜੇ।
ਫਾਸਟ ਕਾਰਡ ਹੋਰ ਚੀਜ਼ ਹੁੰਦੀ ਹੈ, ਇਹ ਜਿਹੜਾ ਨਾ ਹੁੰਦਾ ਕਸਟਮ ਬਾਂਡਡ, ਇਹਦੇ ਵਿੱਚ ਅਸੀਂ ਬਾਂਡਡ ਕੰਪਨੀ ਹੁੰਦੀ ਹੈ, ਉਹ ਕਿਸਮ ਦਾ ਟਰੱਸਟ ਹੁੰਦਾ ਵੀ ਅਸੀਂ ਤੁਹਾਨੂੰ ਉੱਥੇ ਨਹੀਂ ਚੈੱਕ ਕਰਾਂਗੇ, ਬਾਂਡਡ ਵੇਅਰ ਹਾਊਸ ਵਿੱਚ ਲੈ ਜਾਓ, ਉਹ ਸੀਲ ਉਹ ਸੀਲ ਹੁੰਦੇ ਟ੍ਰੇਲਰ ਹਮੇਸ਼ਾ ਹੀ। ਹਾਂਜੀ। ਅੱਛਾ, ਹੁਣ ਜਿਹੜਾ ਉੱਥੋਂ ਲੋਡ ਆਉਂਦਾ ਉਹਦੇ ਤੇ ਜਿਹਦੇ ਸੀਲ ਲੱਗੀ ਹੋਈ ਹੈ ਨਾ, ਪਹਿਲਾਂ ਜਦੋਂ ਉਹ ਸੀਲ ਤੋੜਨ ਲੱਗਦੇ ਆ ਆਪਣੇ ਬਾਰਡਰ ਦੇ ਉੱਤੇ, ਤੇ ਉਹਨੂੰ ਕੱਟ ਕੇ ਫਿਰ ਉਹ ਤੇ ਆਪਣੀ ਸਟੈਂਪ ਲਾ ਕੇ ਆਪਣੀ ਸੀਲ ਲਾਉਂਦੇ, ਵੀ ਜਿਹੜੇ ਬਾਰਡਰ ਸਿਕਿਉਰਿਟੀ ਵਾਲਿਆਂ ਨੇ ਸੀਲ ਤੋੜ ਕੇ ਦੁਬਾਰਾ ਸੀਲ ਲਾਈ ਆ। ਹਾਂਜੀ। ਉਹਦਾ ਆਪਣੀ ਪੂਰੀ ਐਵੀਡੈਂਸ ਹੁੰਦੀ ਉਹਦੇ ਕੋਲ, ਤੇ ਜਿਹੜਾ ਬੰਦਾ ਲੋਡ ਕਰਦਾ ਉਹਨੂੰ ਕਹਿੰਦੇ ਆ ਜਿਹੜਾ ਆਪਣਾ ਮੈਨੀਫੈਸਟ, ਉਹ ਸਾਈਨ ਕਰਦਾ ਬੰਦਾ ਜਿਹੜਾ ਡਰਾਈਵਰ ਹੁੰਦਾ, ਜਦੋਂ ਲੋਡ ਉੱਥੋਂ ਫੁੱਲ ਕਰਦਾ ਨਾ, ਉਹਦੇ ਕੋਲ ਇਹ ਫੁੱਲ ਹੁੰਦੀ ਵੀ ਜੇ ਤਾਂ ਉਹਦੇ ਸੀਲ ਲੱਗੀ ਹੋਈ ਆ ਤੇ ਉਹਨੇ ਸੀਲ ਲੋਡ ਚੁੱਕਿਆ, ਉਹਦੇ ਮੈਨੀਫੈਸਟ ਤੇ ਸਾਈਨ ਹੁੰਦੇ। ਜਿਹੜੇ ਬੰਦੇ ਨੇ ਲੋਡ ਚੈੱਕ ਕਰਕੇ ਲੋਡ ਕੀਤਾ ਆ, ਉਹ ਆਪਣੀ ਗਾਰੰਟੀ ਦੇ ਨਾਲ ਥੱਲੇ ਸਾਈਨ ਕਰਦਾ ਵੀ ਲੋਡ ਐਂਡ ਮੈਂ ਕੀਤਾ, ਇਹਦੇ ਚ ਡਰਾਈਵਰ ਦੀ ਕੋਈ ਰਿਸਪੋਨਸੀਬਿਲਟੀ ਨਹੀਂ ਹੈਗੀ। ਇਹ ਉੱਥੇ ਵਿਟਨੈਸ ਨਹੀਂ ਸੀ, ਇਹ ਹੁੰਦੇ ਉਹਦੇ ਓਰੀਜਨ। ਇੰਨਾ ਹੋਣ ਦੇ ਬਾਵਜੂਦ ਵੀ ਜਦੋਂ ਉਹਨੂੰ ਬਾਰਡਰ ਤੇ ਚੈੱਕ ਕਰਦੇ, ਜਦੋਂ ਉਹਨੂੰ ਬਿਲਕੁਲ ਉਹਦੇ ਵੱਲ ਵੇਖ ਕੇ ਉਹਨੂੰ ਕੁਐਸਚਨਿੰਗ ਕਰਦੇ ਆ, ਤੇ ਉਹਨਾਂ ਨੂੰ ਪਤਾ ਲੱਗ ਜਾਂਦਾ ਵੀ ਇਸ ਬੰਦੇ ਨੂੰ ਇਸ ਬਾਰੇ ਪਤਾ ਆ ਜਾਂ ਨਹੀਂ ਪਤਾ, ਇਨੋਸੈਂਟ ਆ ਜਾਂ ਨਹੀਂ ਇਨੋਸੈਂਟ। ਇੰਨੀ ਕੁ ਇਨਵੈਸਟੀਗੇਸ਼ਨ ਜਿਹੜੀ ਟੈਕਨੀਕ ਹੈ ਨਾ, ਜਿਹੜੇ ਮਤਲਬ ਬਾਰਡਰ ਸਿਕਿਉਰਿਟੀ ਵਾਲੇ ਹੋ ਗਏ ਜਾਂ ਪੁਲਿਸ ਵਾਲੇ, ਇੰਨੀ ਕੁ ਟ੍ਰੇਨ ਜ਼ਰੂਰ ਹੁੰਦੀ ਹੈ ਭਾਲਿਆਂ ਦਾ ਵੀ ਬੰਦੇ ਨੂੰ ਪਤਾ ਆ, ਪਰ ਇਹ ਜਿਹੜਾ ਸਹਾਰਾ ਲੈ ਰਿਹਾ ਸੀ ਲੱਗੀ ਸੀ ਟ੍ਰੇਲਰ ਨੂੰ ਜਾਂ ਉਹਨਾਂ ਦਾ। ਹਾਂਜੀ। ਪਰ ਜਿਹੜੀ ਜੱਜ ਸਾਹਿਬ ਦੀ ਗੱਲ ਆ ਨਾ, ਜੇ ਜੱਜ ਨੇ ਬੁੱਕ ਤੇ ਲਿਖਿਆ ਹੀ ਕੱਲਾ ਦੱਸਣਾ ਹੋਵੇ ਤੇ ਫਿਰ ਤੇ ਰੋਬੋਟ ਵੀ ਕੰਪਿਊਟਰ ਵੀ ਜਿਹੜਾ ਫੈਸਲਾ ਦੇ ਸਕਦਾ। ਹਾਂਜੀ
ਹਾਂਜੀ।
ਉਹ ਜੱਜ ਦਾ ਮਤਲਬ ਇਹੀ ਹੁੰਦਾ, ਉਹਨੇ ਵੇਖਣਾ ਹੁੰਦਾ ਵੀ ਜਿਹੜੀ ਚਾਰਟਰ ਆਫ ਰਾਈਟ ਨੂੰ ਕਹਿੰਦੇ ਹਿਊਮਨ ਰਾਈਟ ਵਾਇਓਲੇਸ਼ਨ, ਉਹ ਜਿਸ ਬੰਦੇ ਦੀ ਫਿਲਮ ਤੁਸੀਂ ਗੱਲ ਕਰ ਰਹੇ ਹੋ ਇਹੀ ਕੀ ਆ, ਤੇ ਇਸ ਬੰਦੇ ਜਿਹੜੀ ਹਿਊਮਨ ਰਾਈਟ ਜਾਂ ਵਾਇਓਲੇਸ਼ਨ ਹੋਈ ਆ, ਇੱਕ ਜਿਹੜੀ ਪੁਲਿਸ ਆ ਉਹ ਕੋਅਰਜਨ ਦੇ ਤਰੀਕੇ ਦੇ ਨਾਲ ਜਿਹੜੇ ਐਵੀਡੈਂਸ ਹਾਸਲ ਨਹੀਂ ਕਰ ਸਕਦੀ, ਜਦੋਂ ਕੋਅਰਜਨ ਦੇ ਤਰੀਕੇ ਦੇ ਨਾਲ ਐਵੀਡੈਂਸ ਹਾਸਲ ਕਰਦੀ ਹੈ ਤਾਂ ਜੱਜ ਨੂੰ ਧੁਆ ਕੇ ਮਾਰਦੇ ਜਾ ਰਹੇ, ਅਮਰੀਕਾ ਦੇ ਵਿੱਚ ਤੁਸੀਂ ਉਹਨੂੰ ਐਡਮਿਟ ਹੀ ਨਹੀਂ ਕਰ ਸਕਦੇ। ਜਦੋਂ ਜੇ ਜੱਜ ਨੂੰ ਇਹ ਪਤਾ ਲੱਗਿਆ ਵੀ ਕੋਅਰਸ ਕਰਕੇ ਇਹਦੇ ਤੋਂ ਜਿਹੜੀ ਆ ਮਤਲਬ ਕਨਫੈਸ਼ਨ ਖਾਇਆ ਗਿਆ, ਜਿਹਨੂੰ ਕੁੱਟ ਕੇ ਜਾਂ ਹੋਰ ਤਰੀਕੇ ਦੇ ਨਾਲ ਮਤਲਬ ਕਈ ਇਹਦੇ ਵਿੱਚ ਗਾਈਡਲਾਈਨਾਂ ਹੁੰਦੀਆਂ ਵੀ ਉਹਨੂੰ ਉਹਦੀ ਵਾਇਲੇਸ਼ਨ ਹੋਈ ਆ, ਤਾਂ ਉਹ ਕੇਸ ਜਿਹੜਾ ਰਿਜੈਕਟ ਕਰ ਦਿੰਦੇ। ਹੁਣ ਸਾਡੇ ਅੱਗੇ ਕੇਸ ਤਾਂ ਹੈ ਨੀਗਾ, ਪਰ ਕੋਈ ਨਾ ਕੋਈ ਜਿਹੜੀ ਆ ਬਾਰਡਰ ਸਿਕਿਉਰਿਟੀ ਵਾਲੇ ਨੇ ਬਹੁਤ ਵੱਡੀ ਘੂਰ ਜਿਵੇਂ ਕਹਿੰਦੇ ਹੁੰਦੇ ਗਲਤੀ ਕੀਤੀ ਆ, ਜਿਹਦੇ ਕਰਕੇ ਜਿਹੜਾ ਕੇਸ ਡਿਸਮਿਸ ਹੋ ਗਿਆ, ਆਹ ਗੱਲ ਹੋਈ ਆ। ਬਾਕੀ ਇਹ ਆ ਵੀ ਜਿਹੜਾ ਡਰੱਗ ਹੋ ਗਈ ਜਾਂ ਮਤਲਬ ਜਿਹੜੇ ਮਾੜੇ ਧੰਦਿਆਂ ਦੇ ਵਿੱਚ ਲੋਕੀ ਪੈਂਦੇ, ਜੇ ਵੇਖਿਆ ਜਾਵੇ ਆਪਾਂ 100 ਬੰਦਾ ਲੈ ਲਓ, ਕਿਹੜੇ ਬੰਦੇ ਨੂੰ ਜਿਹੜੀ ਇਹੋ ਜਿਹੀ ਮੁਸ਼ਕਿਲ ਹੈ ਨੀ ਜ਼ਿੰਦਗੀ ਦੇ ਵਿੱਚ, ਕਿਹੜਾ ਬੜੇ ਬੜੇ ਔਖੇ ਹਾਲਾਤਾਂ ਵਿੱਚੋਂ ਨਹੀਂ ਲੰਘਿਆ। ਹਾਂਜੀ
ਬਿਲਕੁਲ।
ਸੋ ਇਹਦੇ ਵਿੱਚ ਕਈ ਵਾਰ ਹੁੰਦਾ ਕਈ ਬੰਦੇ ਇਸ ਗੱਲ ਤੋਂ ਦੁਖੀ ਹੋ ਕੇ ਜਾਂ ਉਹਨਾਂ ਤੇ ਝੂਠਾ ਕੇਸ ਪੈ ਗਿਆ, ਚੋਰੀ ਵਾਲੇ ਪਾਸੇ ਪੈ ਜਾਂਦੇ, ਪਰ ਇਹ ਜਿਹੜਾ ਮੇਜਰ ਫੈਕਟਰ ਆ ਉਹ ਗਰੀਡ ਆ। ਗਰੀਡ ਵਾਲੇ ਬੰਦਾ ਹਮੇਸ਼ਾ ਚੋਰੀ ਕਰਨ ਜਾਊਗਾ, ਗਰੀਡ ਵਾਲੇ ਬੰਦਾ ਜਿਹੜੇ 2 ਨੰਬਰ ਕੰਮ ਕਰੂਗਾ, ਮੈਜੋਰਟੀ 99.999%। ਹਾਂਜੀ। ਤੇ ਬਾਕੀ ਜਿਹੜੀ ਆ ਪਬਲਿਕ ਕੋਰਟ ਆਫ ਓਪੀਨੀਅਨ ਹੈ, ਇਹਦੇ ਵਿੱਚ ਜਿਹੜਾ ਜਦੋਂ ਨਿਊਜ਼ ਵਾਲਿਆਂ ਨੇ ਪਹਿਲਾਂ ਜਿਹੜੀਆਂ ਮੇਨ ਸਟ੍ਰੀਮ ਨਿਊਜ਼ ਆ ਉਹਨਾਂ ਨੇ ਆਪ ਜੱਜ ਜੂਰੀ ਬਣ ਕੇ ਖਬਰ ਨੂੰ ਬਹੁਤ ਜ਼ਿਆਦਾ ਇਸ਼ਾਰ ਦੇਣਾ, ਫਿਰ ਜਿਹੜੀ ਆਮ ਪਬਲਿਕ ਆ ਉਹ ਦਰਜਾ ਉਸੇ ਤਰੀਕੇ ਨਾਲ ਸੋਚਣ ਲੱਗ ਜਾਂਦੀ ਕਿ ਇਦਾਂ ਹੀ ਹੋਇਆ ਹੋਣਾ। ਹਾਂਜੀ
ਹਾਂਜੀ।
ਤੇ ਉਹਨਾਂ ਨੂੰ ਅਸਲੀਅਤ ਦਾ ਕੋਈ ਨੀ ਪਤਾ ਲੱਗਦਾ, ਅਸਲੀਅਤ ਦਾ ਜਾ ਕੇ ਇਸੇ ਜੱਜ ਸਾਹਿਬ ਦੇ ਸਾਹਮਣੇ ਪਤਾ ਲੱਗਦਾ, ਉਹ ਚੁੱਕ ਕੇ ਕੇਸ ਨੂੰ ਮਾਰਦਾ ਬਾਹਰ, ਆਹ ਗੱਲ ਹੋਈ ਲੱਗਦੀ ਹੈ। ਥੈਂਕ ਯੂ ਵੈਰੀ ਮਚ।
ਮਿਹਰਬਾਨੀ ਜੀ, ਮਿਹਰਬਾਨੀ, ਧੰਨਵਾਦ ਤੁਹਾਡਾ ਬਹੁਤ ਬਹੁਤ। ਇੱਕ ਹੋਰ ਕਾਲਰ ਸਾਡੇ ਨਾਲ ਨੇ, ਨਿੱਘਾ ਸਵਾਗਤ ਜੀ।
ਜੀ ਸਤਿ ਸ੍ਰੀ ਅਕਾਲ, ਕੈਸੇ ਹੈ ਆਪ?
ਸਤਿ ਸ੍ਰੀ ਅਕਾਲ ਜੀ, ਬਿਲਕੁਲ ਠੀਕ ਜੀ।
ਆਪਕਾ ਪ੍ਰੋਗਰਾਮ ਸੁਣਾ, ਅਰਫਾਪਾ ਤਸ਼ਰੀਫ ਲਾਏ ਥੇ, ਵੋ ਵੀ ਬੜੀ ਜ਼ਬਰਦਸਤ ਬਾਤੇਂ ਬਤਾਏ। ਦੇਖੀਏ, ਯੇ ਜੋ ਹੈ ਮੈਨੀਫੈਸਟੋ, ये मतासम ये अदालत तो एक बहाना है, जो तयशुदा है वही फैसला सुनाना है। तो वहां जो है चेन वेन मिल जाती, जजों से ले लेते पैसे खाते, ये सारे धंधे चलते जब तक ये बंद नहीं होंगे। जब एक अच्छा कोई व्यक्ति साधारण जो ईमानदार है, जो वाकई आप बोल सकते हैं जिसको राजा हरिश्चंद्र का है मिजाज का, तो तभी उन्हें कामयाब हो सकता। नहीं तो ये जिंदगी भर देखते रहेंगे हर किस्म की पेपर लीक होना, चाहे वो कोई चीज घुमाना, चुराना, चुराना, ये सब चीजें इसी में शामिल है। बहरहाल तमाम गुफ्तगू पे, क्योंकि प्रोग्राम आपको रैप अप भी करना है, मुझे अमजद इस्लाम अमजद बड़ी गैरमामूली शख्सियत थी, लाहौर में पैदा हुए थे, इंतकाल हुआ गालिबन 2003 में उनका, उनका बड़ा प्यारा शेर याद आया इस वक्त, और वो ये है कि दश्ते तनाई हिजरा में खड़ा सोचता हूं। बड़ा चंगा शेर है साहेब, गौर से सुनिए, मैं आपके नाम से वाकिफ नहीं हूं। बहरहाल दश्ते तनाई हिजरा में खड़ा सोचता हूं, हाय क्या लोग मेरा साथ निभाने निकले। देखिए आप कैसे लोग थे, कैसा बोलते थे, कैसा कलम उठाते थे। एक बंदा नहीं है आज मैदान में ऐसा बोलने वाला, बोल रहा हूं ऐसा लिखने वाला, क्यों? क्योंकि उनकी तरबियत वैसी हुई थी। याद रखिएगा, जैसा फैक्ट्री का प्रोडक्ट वैसा मार्केट में बिकता है। अगर प्रोडक्ट अच्छा नहीं रहा, खत्म हो गया, तो अपने अंदर वो चीज पैदा करिए। लोगों से बोलिए कि अपने अंदर वो चीज लाइए, गलत बात देखे बोलिए, नहीं बोलेंगे तो फिर समझ जाओ ये कोरोना की तरह फैल जाएगा। आप इसको साफ नहीं कर सकते क्योंकि आप अकेले बंदे हैं। एक चाइनीज कहावत है कि वन ट्री कैन नॉट से दैट आई एम ए फॉरेस्ट।
बिल्कुल जी, थैंक यू, समा हो गया जी साढ़ा।
बिल्कुल जी, मेरा भी समा हो गया जी, मैं भी ब्रेक लेके आया था, जा रहा हूँ ड्यूटी पे भाग के, क्योंकि फिर मेरे को आरफा साहबा के प्रोग्राम में अपने मुख्तलिफ चीजें सुनना पड़ता है। मैं समझता हूँ जीटीए में सबसे चंगा प्रोग्राम उनका होता है जी।
बिल्कुल जी,
770 की पेशकश। थैंक यू जनाब।
दोस्तों साढ़े अज के प्रोग्राम स्पॉन्सर कर रहे सी सरदार मनप्रीत सिंह बराड, एह जी अकाउंटेंट ने, ते इना दी कंपनी दा ना हैगा राइज सीपीए एलएलपी, ते इना दा ऑफिस हैगा 1625 स्टील्स एवेन्यू ईस्ट, स्टील्स ते डिक्सी या स्टील्स ते एडवांस दे इंटरसेक्शन ते, यूनिट नंबर 20। ते थानू टैक्स सर्विसेज चाहिदियां ने, पर्सनल सेल्फ एम्प्लॉयड टैक्स, ई फाइल, कॉर्पोरेट टैक्स, एस्टेट ट्रस्ट रिटर्न, पार्टनरशिप टैक्स रिटर्न, नॉट फॉर प्रॉफिट टैक्स रिटर्न, या अकाउंटिंग सर्विस चाहिदियां, फाइनेंशियल स्टेटमेंट्स, प्रोजेक्शन रिपोर्ट्स, बुक कीपिंग, पेरोल सपोर्ट, एचएसटी रिबेट एप्लीकेशन, या एडवाइजरी सर्विसेज, कोई कॉरपोरेट रीऑर्गेनाइजेशन कर रहे हो, कोई सीआरए ऑडिट अपील का काम, कोई नोट्स ऑफ ऑब्जेक्शन। मनप्रीत सिंह बराड़ जी का नंबर 6478471000 6478471000। दोस्तों साडा समा हो गया हुण समाप्त, समा देने लई तुहाडा सारयां दा बहुत बहुत धन्नवाद, ते हुण दो दिन छुट्टी, ते सोमवार नूं मिलांगे जी आपां, मेहरबानी बहुत बहुत।
WTOR 770 AM, Youngstown, Toronto.
The views expressed on the preceding program may not necessarily be those of the owner or management of WTOR radio station.
मेरी पूरे साल की सेविंग $400 हुई है,
मेरी सेविंग $350
और मेरी सेविंग सबसे ज्यादा हुई है, मैंने सेव किए हैं $2000।
क्या चमत्कार किया, मुझे भी गुर सिखाओ ना।
हमारे पास दो गाड़ियाँ और एक घर है, और इन सब की इंश्योरेंस मिलाकर मैंने जबरदस्त सेविंग की है। आप भी अपनी गाड़ी और घर के इंश्योरेंस में खूब सेविंग कर सकते हैं। टर्म एंड कंडीशन अप्लाई, ऑल स्टेट पिकरिंग एजेंसी के राजा बाशक, 6472903773 6472903773।
की तुहानू इलेक्ट्रिशियन दी लोड है, सानू हाई रिस्क इलेक्ट्रिकल ते कॉल करो। हाई रिस्क क्यों? क्योंकि साडे कोल लाइसेंस नहीं है, तुसी इलेक्ट्रिकल परमिट नहीं लेंदे, जाने की तुसी पक्का नहीं कह सकते कि साडा काम किन्ना कु सुरक्षित जां कानूनी है। पर एक गल पक्की है कि जदों भी असीं आवांगे, असीं तुहाडा टॉयलेट जरूर वरतांगे, इसलिए हुणे कॉल करो। असीं वादा करदे हां कि तुहाडे घर नूं अग नहीं लगेगी, शायद।
अपने परिवार की रक्षा करो, सिर्फ लाइसेंस इलेक्ट्रिकल कॉन्ट्रैक्टर ही वरतो, अते यकीनी बनाओ कि ईएसए परमिट हासिल करन। होर जानन लई highlicense.ca ते जाओ। इलेक्ट्रिकल सेफ्टी अथॉरिटी वल्लों एक सुनेहा।
पेट्रो कैनेडा पेश कर दे ड्यूरॉन हैवी ड्यूटी डीजल इंजन ऑयल्स, हुन फुल सर्विस सेविंग्स नाल 10W30 सिंथेटिक $20 डिस्काउंट, 5W30 $40 डिस्काउंट, ऑफर लिमिटेड टाइम ले, 5W30 क्विक स्टार्ट और ऑयल फ्लो ठंडे मौसम विच जेतु, 10W30 इंजन दी कारगुजारी नु बनाए रखदा। QTL दी तीन लोकेशंस ते पुजो और लाभ चको, एग्जिट 268 कैम्ब्रिज, एग्जिट 579 नैपनी, एग्जिट 5 फोर्ट एरी। पेट्रो कैनेडा QTL, बल्ले बल्ले अनूठा साख।
अपनी कम्युनिटी का सब तो वड्डा वधिया क्वालिटी वाला ते सब तो पुराना सोडी फर्नीचर हर घर दी पहचान बन चुकी है।
ओ फिर बने भी क्यों ना, क्योंकि बेडरूम सेट, सोफा सेट, मैट्रेसेस, डाइनिंग टेबल, डेकोरेटिव आइटम्स, गल कीजिए सारे घर दा फर्नीचर वधिया क्वालिटी ते डिस्काउंटेड प्राइस ते मिल जांदा। सोडी फर्नीचर तो 3 साल लई नो ब्याज।
142 Kennedy Road, ब्रैम्पटन, 9058747171।
सीट महल ते साथ दी आरो दुनिया हुई दीवानी, हो शुद्ध